ਮਜ਼ਮੂਨ ਚੱਲ ਰਿਹਾ ਹੈ ਗੁਰਮੁਖ ਰਹਿਣੀ ਦਾ ਅਥਵਾ ਜੀਵਨ ਜੁਗਤ ਦਾ। ਬਾਬੇ ਨਾਨਕ ਨੇ ਬਸੰਤ ਰਾਗ ਵਿੱਚ ਇੱਕ ਸ਼ਬਦ ਦੀ ਤੁਕ ਫਰਮਾਈ, ਜੀਵਨ ਜੁਗਤ ਨਾ ਮਿਲੇ ਕਾਏ। ਲੋਕਾਂ ਨੂੰ ਜੀਵਨ ਦੀ ਜੁਗਤੀ ਨਹੀਂ ਸੀ ਆਉਂਦੀ। ਐਸਾ ਢੰਗ ਜੀਵਨ ਦਾ ਗੁਰੂ ਬਾਬਾ ਨਾਨਕ ਦੇਵ ਜੀ ਨੇ ਲੋਕਾਂ ਨੂੰ ਦੱਸਿਆ ਜਿਹਦੇ ਨਾਲ ਇਹ ਮਨੁੱਖ ਮੁਕੰਮਲ ਇਨਸਾਨ ਬਣ ਸਕਦਾ ਹੈ ਅਤੇ ਉਸ ਜੀਵਨ ਦੀ ਜੁਗਤੀ ਨੂੰ ਅਪਣਾਇਆ ਹੋਇਆ ਬੰਦਾ ਆਪਣੇ ਵਾਸਤੇ ਵੀ ਅਥਵਾ ਰੱਬ ਦੀ ਬਣਾਈ ਹੋਈ ਸਾਰੀ ਖਲਕਤ ਵਾਸਤੇ ਉਹਦਾ ਜੀਵਨ ਬੇਹੱਦ ਲਾਭਦਾਇਕ ਹੋ ਸਕਦਾ ਹੈ। ਇਹਦੀ ਵਿਚਾਰ ਬੁਨਿਆਦ ਬਾਬੇ ਨਾਨਕ ਨੇ ਕਰਮ 'ਤੇ ਰੱਖੀ ਸੀ। ਕਰਮੀ ਕਰਮੀ ਹੋਏ ਵਿਚਾਰ, ਇਹਦੀ ਵਿਚਾਰ ਆਪਾਂ ਕਰ ਚੁੱਕੇ ਹਾਂ। ਕਿਰਸਾਣੀ ਦੀ ਮਿਸਾਲ ਦਿੱਤੀ ਵੀ ਕਿੱਦਾਂ ਦੀ ਧਰਤੀ ਕਰਮ ਦੀ ਧਰਤੀ ਬਣਾ ਕੇ ਸ਼ਬਦ ਉਪਦੇਸ਼ ਨਾਮ ਬੀਜੋ, ਸੱਚ ਦੀ ਚਮਕ ਵਾਲਾ ਪਾਣੀ ਦਿਓ, ਜੀਵਨ ਐਸਾ ਬਣਾਓ ਹੰਕਾਰ ਤੋਂ ਬਚੋ, ਫਾਲਤੂ ਗੱਲਾਂ ਡੀਂਗਾ ਨਾ ਮਾਰੋ। ਅੱਗੇ ਇਸ ਜੀਵਨ ਵਿੱਚ ਜਗਿਆਸੂ ਨੂੰ ਜੋ ਔਕੜਾਂ ਆਉਂਦੀਆਂ ਹਨ ਉਹਨਾਂ ਵੱਲ ਗੁਰੂ ਬਾਬਾ ਨਾਨਕ ਦੇਵ ਜੀ ਨੇ ਧਿਆਨ ਦਿਵਾਇਆ ਹੈ, ਬੰਦੇ ਨੂੰ ਖਬਰਦਾਰ ਕੀਤਾ ਹੈ, ਨਾਲ ਹੀ ਉਹਨਾਂ ਔਕੜਾਂ ਦਾ ਮੁਕਾਬਲਾ ਕਰਨ ਦੇ ਤਰੀਕੇ ਵੀ ਦੱਸੇ ਹਨ। ਸ਼ਬਦ ਦੀਆਂ ਬਾਕੀ ਤੁਕਾਂ ਹਨ, ਐਬ ਤਨ ਚਿੱਕੜੋ ਇਹ ਮਨ ਮੀਡ ਕੋ, ਕਮਲ ਕੀ ਸਾਰ ਨ ਮੂਲ ਪਾਈ, ਪੌਰ ਉਸਤਾਦ ਨਿਤ ਪਾਖਿਆ ਬੋਲੇ, ਕਿਉਂ ਬੂਝੈ ਜਾਂ ਨਹਿ ਬੁਝਾਈ, ਆਖਣ ਸੁਣਨਾ ਪੌਣ ਕੀ ਬਾਣੀ, ਇਹ ਮਨ ਰੱਤਾ ਮਾਇਆ ਖਸਮ ਕੀ ਨਦਰ, ਦਿਲੈ ਪਸੰਦੇ ਜਿੰਨੀ ਕਰ ਏਕ ਤਿਹਾਇਆ। ਅਤੇ ਸ਼ਬਦ ਦੀ ਸਮਾਪਤੀ ਤੁਕ ਹੈ, ਤੀਹ ਕਰ ਰੱਖੇ ਪੰਜ ਕਰ ਸਾਥੀ, ਨਾਉ ਸੈਤਾਨ ਮਤ ਕੱਟ ਜਾਈ, ਨਾਨਕ ਆਖੇ ਰਾਹੇ ਪੈ ਚੱਲਣਾ, ਮਾਲ ਤਨ ਕਿਤ ਕੂ ਸਾਂਝ ਆਹੀ। ਬਾਬੇ ਨਾਨਕ ਨੇ ਆਖਿਆ ਹੈ ਮਨੁੱਖ ਤੇਰੇ ਅੰਦਰ ਹੀ ਕਮਲ ਦਾ ਬੂਟਾ ਹੈ, ਕਮਲ ਉੱਗਦਾ ਹੈ ਚਿੱਕੜ ਵਿੱਚੋਂ, ਪਰ ਕਮਲ ਦੀ ਸਾਰ ਪੌਰ ਨੂੰ ਹੁੰਦੀ ਹੈ, ਪਵਰੇ ਨੂੰ। ਚਿੱਕੜ ਵਿੱਚ ਹੁੰਦਾ ਡੱਡੂ ਅਤੇ ਡੱਡੂ ਨੂੰ ਕਮਲ ਦੀ ਸਾਰ ਨਹੀਂ ਹੁੰਦੀ, ਡੱਡੂ ਚਿੱਕੜ ਖਾਂਦਾ ਹੈ। ਇਸ ਵਾਸਤੇ ਹੈ ਮਨੁੱਖ ਤੇਰੇ ਅੰਦਰ ਐਬਾਂ ਦਾ ਔਗਣਾਂ ਦਾ ਚਿੱਕੜ ਹੈ, ਗਾਰਾ ਹੈ, ਅਤੇ ਤੇਰਾ ਮਨ ਹੋ ਗਿਆ ਡੱਡੂ ਵਰਗਾ। ਤੂੰ ਡੱਡੂ ਹੋ ਕੇ ਔਗੜਾਂ ਨੂੰ ਖਾ ਰਿਹਾ, ਚਿੱਕੜ ਖਾ ਰਿਹਾ, ਅਤੇ ਕਮਲ ਦਾ ਤੈਨੂੰ ਪਤਾ ਨਹੀਂ। ਇੱਕ ਸਿਆਣਾ ਫਿਲਾਸਫਰ ਨੇ ਬਹੁਤ ਸੋਹਣਾ ਲਿਖਿਆ ਹੈ, ਉਹ ਕਹਿੰਦਾ ਹੈ ਬੰਦੇ ਦੇ ਅੰਦਰ ਅੰਤਰਸ਼ਕਰਨ ਦੇ ਤੁਰ ਅੰਦਰ ਡੂੰਘਾਈ ਵਿੱਚ ਇੱਕ ਗਿਆਨ ਦਾ ਮੀਨਾਰ ਹੈ, ਰੋਸ਼ਨੀ ਦਾ ਮੀਨਾਰ। ਜਿਵੇਂ ਸਮੁੰਦਰਾਂ ਵਿੱਚ ਬੜੇ ਬੜੇ ਉੱਚੇ ਰੋਸ਼ਨੀ ਦੇ ਮੀਨਾਰ ਹੁੰਦੇ ਹਨ, ਸੈਂਕੜਿਆਂ ਮੀਲਾਂ ਤੱਕ ਚਾਨਣਾ ਦਿੰਦੇ ਹਨ, ਸੜਕਾਂ 'ਤੇ ਹੋਰ ਬਿਲਡਿੰਗਾਂ 'ਤੇ ਬੜੇ ਬੜੇ ਉੱਚੇ ਉੱਚੇ ਰੋਸ਼ਨੀ ਦੀ ਮੀਨਾਰ ਲੱਗੇ ਹੋਏ ਹਨ, ਬੜੀ ਦੂਰ ਦੂਰ ਤੱਕ ਰੋਸ਼ਨੀ ਦਿੰਦੇ ਹਨ। ਇਸੇ ਤਰ੍ਹਾਂ ਉਹ ਕਹਿੰਦਾ ਬੰਦੇ ਦੇ ਅੰਦਰ ਵੀ ਇੱਕ ਰੋਸ਼ਨੀ ਦਾ ਮੀਨਾਰ ਹੈ, ਉਹਦੇ ਤੱਕ ਪਹੁੰਚਣ ਦਾ ਤਰੀਕਾ ਦੱਸਦਾ। ਕਹਿੰਦਾ ਬੰਦੇ ਦੀ ਆਦਤ ਹੈ, ਮਨੁੱਖ ਦੀ ਫਿਤਰਤ ਹੈ, ਇਹਦੀ ਬਿਰਤੀ ਬਾਹਰਮੁਖੀ ਹੈ, ਇਹ ਲੋਕਾਂ ਦੇ ਔਗੁਣ ਵੇਖਦਾ, ਆਪਣੇ ਅੰਦਰ ਝਾਤੀ ਘੱਟ ਮਾਰਦਾ। ਅਤੇ ਗੁਰੂ ਬਾਬਾ ਜੀ ਨੇ ਗੁਰਬਾਣੀ 'ਚ ਆਖਿਆ ਬੰਦੇ ਖੋਜ ਦਿਲ ਹਰ ਰੋਜ਼। ਉਹ ਕਹਿੰਦਾ ਜੇ ਬਾਹਰਮੁਖੀ ਬਿਰਤੀ ਹਟਾ ਕੇ ਅੰਤਰਮੁਖੀ ਬਿਰਤੀ ਕਰੇ ਬੰਦਾ, ਆਪਣੇ ਅੰਦਰ ਝਾਤੀ ਮਾਰਨ ਦੀ ਪ੍ਰੈਕਟਿਸ ਇਹ ਅਭਿਆਸ ਕਰਦਾ ਰਹੇ, ਅਤੇ ਹੌਲੀ ਹੌਲੀ ਇਸ ਬੰਦੇ ਦੀ ਪਹੁੰਚ ਉਸ ਰੋਸ਼ਨੀ ਦੇ ਮੀਨਾਰ ਤੱਕ ਹੋ ਜਾਂਦੀ, ਜਿੱਥੇ ਪਹੁੰਚ ਕੇ ਫਿਰ ਬੰਦੇ ਦਾ ਰੋਮ ਰੋਮ ਇੱਕ ਐਸਾ ਰੋਸ਼ਨੀ ਚਾਨਣੇ ਨਾਲ ਮੁਨੱਵਰ ਹੋ ਜਾਂਦਾ। ਉਸ ਅਵਸਥਾ ਨੂੰ ਗੁਰੂ ਮਹਾਰਾਜ ਨੇ ਬਾਣੀ 'ਚ ਐਵੇਂ ਬਿਆਨ ਕੀਤਾ, ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾ। ਉੱਥੇ ਪਹੁੰਚਣ ਵਾਸਤੇ ਬਿਰਤੀ ਅੰਤਰਮੁਖੀ ਕਰਨੀ ਪੈਣੀ ਹੈ, ਪਰ ਅੰਤਰਮੁਖੀ ਬਿਰਤੀ ਲੋਕ ਕਰਦੇ ਨੇ। ਗੁਰੂ ਬਾਬਾ ਨਾਨਕ ਦੇਵ ਜੀ ਦੇ ਵਕਤ ਐਸੇ ਐਸੇ ਬੰਦੇ ਜਿਹੜੇ ਆਪਣੇ ਆਪ ਨੂੰ ਬੜੇ ਪੂਜ ਖਵਾਉਂਦੇ ਸਨ ਅਤੇ ਦੁਨੀਆ ਉਹਨਾਂ ਨੂੰ ਪੂਜਦੀ ਸੀ, ਪਰ ਗੁਰੂ ਨਾਨਕ ਨੇ ਉਹਨਾਂ ਦੇ ਅੰਦਰ ਐਬਾਂ ਦਾ ਚਿੱਕੜ ਵੇਖਿਆ ਸੀ। ਉਹਨਾਂ ਦੇ ਮਨ ਵੀ ਚਿੱਕੜ ਖਾਂਦੇ ਸਨ, ਉਹਨਾਂ ਦੇ ਅੰਦਰ ਜੋ ਕਮਲ ਸੀ ਉਹਦੀ ਖੁਸ਼ਬੂ ਨਹੀਂ ਸੀ ਉਹ ਪ੍ਰਾਪਤ ਕਰ ਸਕਦੇ। ਐਸਾ ਜ਼ਿਕਰ ਬਾਬੇ ਨੇ ਆਸਾ ਦੀ ਵਾਰ ਵਿੱਚ ਕੀਤਾ, ਬੜਾ ਸੋਹਣਾ ਉਹਨਾਂ ਲੋਕਾਂ ਦਾ ਸ਼ਲੋਕ ਆਉਂਦਾ ਹੈ, ਲਿਖ ਲਿਖ ਪੜ੍ਹਿਆ ਤੇਤਾ ਕੜਿਆ, ਲਿਖ ਲਿਖ ਪੜ੍ਹਿਆ ਤੇਤਾ ਕੜਿਆ। ਵਿੱਦਿਆ ਇੱਕ ਬੜੀ ਚੰਗੀ ਚੀਜ਼ ਹੈ, ਇਲਮ। ਪਰ ਹਜ਼ੂਰ ਕਹਿੰਦੇ ਹਨ ਇਲਮ ਉਦੋਂ ਤੱਕ ਚੰਗਾ ਹੈ ਜੇ ਵਿੱਦਿਆ ਵਿਚਾਰੀ ਤਾਂ ਪਰ ਉਪਕਾਰੀ। ਹਜ਼ੂਰ ਕਹਿੰਦੇ ਨੇ ਆਮ ਤੌਰ 'ਤੇ ਜ਼ਿਆਦਾ ਤੌਰ 'ਤੇ ਲਿਖ ਲਿਖ ਪੜ੍ਹਿਆ ਤੇਤਾ ਕੜਿਆ, ਬਹੁਤ ਆਲਮ ਹੋ ਕੇ ਬੰਦਾ ਹੰਕਾਰ ਵਿੱਚ ਆ ਜਾਂਦਾ, ਇਹ ਬੜਾ ਔਗੁਣ ਹੋ ਜਾਂਦਾ। ਹੰਕਾਰ ਤੋਂ ਕੋਈ ਵਿਰਲਾ ਵਿਦਵਾਨ ਬਚਦਾ ਹੈ, ਕਿਉਂਕਿ ਹੰਕਾਰ ਵਿੱਚ ਆ ਕੇ ਪੜ੍ਹਿਆ ਲਿਖਿਆ। ਇੱਕ ਸ਼ਾਹ ਨੇ ਲਿਖਿਆ ਹੈ ਵੀ ਧਰਮ ਦੀ ਸ਼ੁਰੂਆਤ, ਧਰਮ ਪੈਦਾ ਹੁੰਦਾ ਹੈ ਸੰਤ ਦੇ ਹਿਰਦੇ ਵਿੱਚੋਂ, ਅਤੇ ਧਰਮ ਨੂੰ ਸਭ ਤੋਂ ਨੁਕਸਾਨ ਪਹੁੰਚਾਉਂਦਾ ਹੈ ਬੁੱਧੀਜੀਵੀ ਇੰਟੈਲੈਕਚੁਅਲ ਬੰਦਾ, ਵਿਦਵਾਨ ਬੰਦਾ, ਆਲਮ ਬੰਦਾ। ਇਸੇ ਵਾਸਤੇ ਇਲਮ ਦੇ ਨਾਲ ਅਮਲ ਦਾ ਹੋਣਾ ਬੜਾ ਜ਼ਰੂਰ ਹੈ। ਜਿਹੜਾ ਅਮਲ ਅੱਖਰ ਗੁਰੂ ਨਾਨਕ ਸਾਹਿਬ ਨੇ ਇਹ ਸ਼ਬਦ ਦੇ ਪਹਿਲੇ ਵਰਤਿਆ ਸੀ, ਅਮਲ ਕਰ ਧਰਤੀ। ਹਜ਼ੂਰ ਫਰਮਾਉਂਦੇ ਹਨ ਵੀ ਇਹ ਇਲਮ, ਉਹ ਪੜ੍ਹਿਆ ਲਿਖਿਆ ਬੰਦਾ ਫਿਰ ਕਈ ਕਿਸਮ ਦੀਆਂ ਹੁਜਤਾਂ ਰੀਜ਼ਨ ਧਰਮ ਦੇ ਵਿੱਚ ਦੇਣ ਲੱਗ ਪੈਂਦਾ। ਜਿਹੜਾ ਈਮਾਨ ਹੈ ਜਿਹਨੂੰ ਪ੍ਰਾਪਤ ਕਰਨਾ ਉਹ ਡੋਲ ਜਾਂਦਾ ਬੰਦੇ ਦਾ। ਇਸੇ ਲਈ ਇੱਕ ਸਿਆਣਾ ਅੰਗਰੇਜ਼ੀ ਦਾ ਫਿਲਾਸਫਰ ਲਿਖਦਾ, ਕਹਿੰਦਾ ਹੈ ਰਿਲੀਜਨ ਬਿਗਿਨ ਵੇਅਰ ਰੀਜ਼ਨ ਐਂਡ, ਜਿੱਥੇ ਦਲੀਲ ਖਤਮ ਹੋ ਜਾਂਦੀ ਹੈ ਉੱਥੋਂ ਮਧਮ ਸ਼ੁਰੂ ਹੁੰਦਾ, ਧਰਮ ਸ਼ੁਰੂ ਹੁੰਦਾ, ਦਲੀਲ ਦਾ ਕੰਮ ਨਹੀਂ ਇੱਥੇ। ਫਿਰ ਕਹਿੰਦਾ ਰੀਜ਼ਨ ਇਜ਼ ਨਾਟ ਦਾ ਫਾਊਂਡੇਸ਼ਨ ਆਫ ਰਿਲੀਜਨ। ਜੇ ਬੰਦਾ ਚਾਹੇ ਦਲੀਲ ਨਾਲ ਹੀ ਧਰਮ ਦੇ ਵਿੱਚ ਕਾਮਯਾਬ ਹੋਇਆ ਜਾਵੇ, ਨਹੀਂ ਹੁੰਦਾ। ਦਲੀਲ ਵੱਖਰੀ ਚੀਜ਼ ਹੈ, ਇਮਾਨ ਵੱਖਰਾ ਚੀਜ਼ ਹੈ। ਬਾਬੇ ਨੇ ਆਖਿਆ ਇਹਨਾਂ ਚੀਜ਼ਾਂ ਦੇ ਨਾਲ ਇਹ ਮਨੁੱਖ ਤੇਰਾ ਇਮਾਨ ਹੋਣਾ ਚਾਹੀਦਾ ਹੈ। ਹੁਣ ਬੁੱਧੀ ਦਾ ਕੰਮ ਹੈ ਇਲਮ ਨਾਲ, ਦਿਮਾਗ ਦੇ ਨਾਲ ਇਲਮ ਪੜ੍ਹਿਆ ਜਾਂਦਾ ਹੈ। ਦਿਲ ਹੈ ਬੰਦੇ ਦੇ ਅੰਦਰ, ਦਿਲ ਵੀ ਹੈ ਅਤੇ ਦਿਮਾਗ ਵੀ ਹੈ, ਅਤੇ ਦਿਲ ਦਾ ਕੰਮ ਹੈ ਇਹ ਪਿਆਰ ਹੈ। ਜਿਵੇਂ ਕਿਹਾ ਜਾਂਦਾ ਮੈਂ ਤੈਨੂੰ ਦਿਲ ਦੇ ਦਿੱਤਾ, ਪਿਆਰ ਦਿਲ 'ਚੋਂ ਪੈਦਾ ਹੁੰਦਾ। ਸਰ ਇਕਬਾਲ ਨੇ ਬੜਾ ਸੋਹਣਾ ਲਿਖਿਆ, ਕਹਿੰਦਾ ਹੈ ਵੀ ਦਿਲ ਔਰ ਦਿਮਾਗ ਦੋ ਚੀਜ਼ਾਂ ਹਨ, ਇਲਮ ਦਾ ਵਾਸਤਾ ਦਿਮਾਗ ਨਾਲ ਹੈ, ਜਿਹੜਾ ਪਿਆਰ ਜਿਹੜਾ ਜੀਵਨ ਜੁਗਤੀ ਦਾ ਖਲਕਤ ਨਾਲ ਪਿਆਰ, ਜਿਹੜਾ ਮੁਕੰਮਲ ਇਨਸਾਨ ਬਣਨ ਤੋਂ ਬੰਦੇ ਦੀ ਆਦਤ ਬਣ ਚੁੰਦੀ ਪਰਉਪਕਾਰ ਵਾਲੀ, ਉਹਦਾ ਸੰਬੰਧ ਦਿਲ ਨਾਲ ਹੈ। ਅਤੇ ਦਿਲ ਅਤੇ ਦਿਮਾਗ ਦੋ ਚੀਜ਼ਾਂ, ਦਿਲ ਕਹਿੰਦਾ ਦਿਮਾਗ ਨੂੰ ਤੇਰਾ ਵਾਸਤਾ ਮਜ਼ਹਰ ਸੇ ਹੈ ਔਰ ਬਾਤਨ ਸੇ ਆਸ਼ਨਾ ਹੂੰ ਮੈਂ, ਇਲਮ ਤੇਰਾ ਵਾਸਤਾ ਅਤੇ ਬਾਹਰਲੀ ਦੁਨੀਆ ਨਾਲ, ਤੂੰ ਬਾਹਰ ਲੋਕਾਂ ਨੂੰ ਵੇਖਦਾ, ਅੰਦਰ ਧਿਆਨ ਮੈਂ ਮਾਰਦਾ, ਤੇਰਾ ਵਾਸਤਾ ਮਜ਼ਹਰ ਸੇ ਹੈ ਮਗਰ ਬਾਤਨ ਸੇ ਆਸ਼ਨਾ ਹੂੰ ਮੈਂ, ਤੂੰ ਬਾਹਰ ਵੇਖਦਾ ਮੈਂ ਅੰਦਰ ਵੇਖਦਾ। ਅੱਗੇ ਕਹਿੰਦਾ ਓਏ ਇਲਮ ਕੀ ਇੰਤਹਾ ਹੈ ਬੇਤਾਬੀ ਮਗਰ ਇਸ ਮਰਜ਼ ਕੀ ਦੁਆ ਹੂੰ ਮੈਂ। ਬਹੁਤਾ ਪੜ੍ਹਿਆ ਲਿਖਿਆ ਬੰਦਾ ਜਿਹੜਾ ਦਲੀਲਾਂ ਵਿੱਚ ਹੀ ਰਹਿ ਜਾਂਦਾ ਹੈ, ਖਪਦਾ ਹੀ ਰਹਿੰਦਾ, ਇਸ ਵਾਸਤੇ ਉਹਨੂੰ ਬਾਬੇ ਨੇ ਆਖਿਆ ਲਿਖ ਲਿਖ ਪੜ੍ਹਿਆ ਤੇਤਾ ਕੜਿਆ। ਜਿਹੜੇ ਇਹਨੇ ਵਿਦਵਾਨ ਬਣ ਜਾਂਦੇ ਹਨ, ਜ਼ਫਰ ਨੇ ਬੜਾ ਸੋਹਣਾ ਆਖਿਆ ਨਾ ਹੋ ਜਿਸ ਕੋ ਫਹਿਮ ਕਿਤਾਬੋਂ ਫਿਰਦਾ ਫਿਰਤਾ, ظفر ہم ایسے انسان کے تصور کو بیل کہتے ہیں. وہ کہندہ جڑا گڈے کتاباں دے پرے ہون یا بلداں تے کتاباں لدیاں ہون، جے کوئی کہے بہت عالم فاضل ہو گیا میں، ودوان بن گیا ہے، پر او دا عمل نہیں ایسا ہی ہے جدہ بیل تے جا گڈے تے کتاباں لد لیاں. تے بابے نانک تے آکھیا نانک تیرا اصل کھر، گرو نانک نے آکھیا وہ تو اوہی گدھے ہے، کھوتے ہے، مورکھ ہے، جڑے ودیا پڑھ کے بھی مان کرتے ہیں، علم دے نال عمل نہیں. وہ ایسی ودیا پڑھ کے وہ بن جاندے نے کڑ، انہاں دے اندر ہنکار آ جاندا ہے، ودیا پڑھ کے ہنکاری ہو جاندے نے. اتوا کڑیا پنجابی شبد بھی ہے ایک، دودھ کڑیا لاڑی دے تھلے ہا پیر چلاتا جاوے تے بن جاندا کڑیا، پر اتھے پاٹھ ہے گا کڑیا، کیونکہ مثال ہے ایک، دودھ بہتا کڑ جاوے، چنگی طرح کڑ جاوے تے پینے والے نوں بڑا مزہ آؤں دا، سواد آؤں دا ہے وہ دودھ دا، تے جے دودھ کڑ جاوے، دودھ چوں اگ نکل جاوے، اگ نکل گئی، کڑ گیا دودھ، اس دودھ وچوں بدبو آن لگ پیندی ہے. اسی طرح جے عالم دے پاس عامل عمل نہیں تے او دے وچوں ہنکار دی بدبو آن لگ پیندی ہو، وہ جیدے چوں اگ نکلی ہوئی دودھ او دے چوں بدبو آن لگ پیندی، بندہ پینا تے ایک پاسے وہ منہ نوں نہیں لا سکدا. ہن جے کوئی کہے دودھ نوں جما لو، دہی جما لو، شاید بدبو ہٹ جاوے، نہیں. کڑے ہو دوجے دودھ وچوں اگ نکل گئی ہے، وہ بنیا ہوا دہی وہ بھی بدبو آئے گی، وہ بھی نہیں کھادا جا سکتا. اس دہی وچوں مکھن تے لسی بنیا ہوا، انہاں وچوں بھی اونی بدبو آؤ گی، وہ بھی بندہ نہیں کھا پی سکتا. تے جے کوئی کہے مکھن نوں گرم کر کے وچوں کیوں کڈ لو، اس گھیو وچوں بھی بدبو آئے گی، وہ نہیں کھا سکتا. اسی طرح جدہ وہ جیدے چو اگ نکل گئی تے دودھ وچوں بدبو آئی، وہ کدے نہیں دور ہو سکتی کسی روپ وچ بھی. اسی طرح جڑے بندے بہت ودوان نے پر عامل نہیں، عمل نہیں، وہ لکھ لکھ پڑھیا تیتا کڑیا ہنکاری ہو جاندے نے، وہ انسانیت دے ترازو تے تکڑی تے وہ ہولے نکلتے ہیں، وہ انسان نہیں، وہ پڑھ لکھ کے بھی بابا نانک کے دا شیطان ہیں. اگے حضور کہندے نے لکھ لکھ پڑھیا تیتا کڑیا بہت تیرت پویا تیتو لویا. ایسے ایسے بندے جنہاں نے 68 تیرتھاں دی کئی بار یاترا کیتی، اپنی تیرتھ یاترا دی جیویں کاں 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 کردا ایداں وہ جتھے بہندے نے اپنے اس کرم دی وڈیائی کردے لوں لوں کردے نے. تے بابا نانک کہندا جی انہیں تیرتھاں تے پہنچ کے تیرا من نہیں ٹکیا تے توں کاں نال کٹ نہیں، بہت تیرتھ پویا تے تو لویا، بہت پیک کیا دیہی دکھ دیا. یہ جیون دکھتی اس ویلے ہے گی سی، بہت سارے لوگ جو کئی طرح دے پیک کردے نے، تے بابا کہندا بہت پیک کیا دیہی دکھ دیا سوہوے جیا اپنا کیا. ایسے ایسے لوگ ہی سن، لوکی انہوں نے پوج دے سن. تے گرو نانک کہندا انسانیت دی تکڑی تے ہولے ہن، انسان نہیں ہے، من ان نہ کھایا ساد گوایا. ایسے لوگ جو ان چھڑ دیں دے رہے. گرو گرنتھ صاحب دی بانی چند ان چھوڑ کرے پاکھنڈ. تے لوکی بڑے پوجدے نے تھوڑی دنیا ایسی ہے، دنیا کے آہا فرانے سنت دودھا تاری نے ان نہیں کھاندے. او سنت دو پھلکے تے پاویں نہ کھان تے دیاری وچ 10-15 کلو دودھ پاویں پی جان تے لوکی پوجدے نے. تے بابا نانک کہدے تے مورکھ نے شیطان نے ان کھایا ساد گوایا بہت کپایا دوجا پایا. ਬਫਤਰ ਨਾ ਪਹਿਰੇ ਐਨ ਫਿਕਹਿਰੇ। ਐਸੇ ਐਸੇ ਜੀਵਨ ਨੂੰ ਲੋਕਾਂ ਨੇ ਅਪਣਾਇਆ ਸੀ, ਕੱਪੜੇ ਨਾ ਪਾਓ, ਰਾਬੇ ਦਾ ਰਾਜੀ ਹੋ ਜਾਂਦਾ ਹੈ। ਸਿਆਲੀ ਦੀ ਰੁੱਤ, ਗਰਮੀ ਦੀ ਰੁੱਤ, ਨੰਗੇ ਪਿੰਡੇ ਰਹੋ। ਅਤੇ ਗੁਰੂ ਸਾਹਿਬ ਕਹਿੰਦੇ ਨੇ ਇਹ ਕਿਹੜੀ ਬਹਾਦਰੀ ਹੈ, ਆ ਖੋਤੇ ਕੁੱਤੇ ਸਾਰੇ ਨੰਗੇ ਪੈਰ, ਉਹਨਾਂ ਨੂੰ ਕਿਹੜਾ ਕੋਟ ਪਜਾਮੇ ਕੁਛ ਪਵਾ ਕੇ ਦਿੰਦਾ, ਨੰਗੇ ਪਿੰਡੇ ਰਹਿੰਦੇ ਨੇ। ਉਹਨਾਂ ਵਿੱਚ ਉਹਨਾਂ 'ਚ ਫਰਕ ਕੀ ਹੋਇਆ? ਇਹ ਵੀ ਇਨਸਾਨੀ ਜੀਵਨ ਦੇ, ਇਨਸਾਨੀਅਤ ਦੇ ਨੁਕਤਾ ਨਿਗਾਹ ਤੋਂ ਬਹੁਤ ਉਰਲੀ ਗੱਲ ਹੈ। ਬਸਤਰ ਨਾ ਪਹਿਰੇ ਐਨ ਫਿਕਹਿਰੇ, ਮੋਨ ਵਿਗੂਤਾ ਕਿਉਂ ਜਾ ਕੇ ਗੁਰਬਿੰਦ ਸੂਤਾ। ਐਸੇ ਐਸੇ ਲੋਕ ਜਿਹਨਾਂ ਲੋਕਾਂ ਪੂਜੇ, ਬੜੇ ਬੜੇ ਪਹੁੰਚੇ ਹੋਏ ਬੰਦੇ ਨੇ, ਇਨਸਾਨ ਨੇ, ਇਹਦੀ ਗੱਲ ਨਹੀਂ ਕਰਦੇ, ਸੰਤ ਮੋਨੀ ਹਨ। ਅਤੇ ਬਾਬਾ ਕਹਿੰਦਾ ਕੁਝ ਆਖੋ ਤਾਂ ਕੁਝ ਸੁਣੋ, ਕਿਸ ਸੁਣੀਏ ਕਿਸ ਕਹੀਏ। ਮੋਨ ਵਿਗੂਤਾ ਕਿਉਂ ਜਾ ਗਏ ਗੁਰਬਿੰਦ ਸੂਤਾ। ਹਬੂਕੁੰਦ ਐ ਮਨੁੱਖ, ਇਹ ਗੁਰੂ ਤਾਂ ਜਾਗਦਾ ਹੈ, ਪਰਮੇਸ਼ੁਰ ਜਾਗਦਾ ਹੈ, ਉਹ ਬੋਲਦਾ ਹੈ, ਗੁਰਬਾਣੀ ਦਾ ਫੁਰਮਾਨ ਹੈ। ਹੁਣ ਜਸੂ ਨੁਕਤਾ ਚਿੰਨ ਕਹਿੰਦਾ ਵੀ ਕਿੱਦਾਂ ਬੋਲਦਾ ਹੈ, ਅਤੇ ਗੁਰੂ ਨਾਨਕ ਕਹਿੰਦਾ ਬੋਲਦਾ ਹੈ, ਕਿੱਦਾਂ ਬੋਲਦਾ? ਹਜ਼ੂਰ ਕਹਿੰਦੇ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਇਹ ਮਨੁੱਖ ਜੇ ਤੂੰ ਮੋਨ ਤਾਰੀ ਬਣ ਗਿਆ, ਚੁੱਪ ਕੀਤਾ ਰਹਿੰਦਾ ਹੈ, ਤਾਂ ਇਹ ਕਿਹੜੀ ਵਡਿਆਈ ਤੇਰੀ? ਮੋਨ ਵਿਗੂਤਾ ਕਿਉਂ ਜਾਗੇ ਗੁਰਬਿੰਦ ਸੂਤਾ। ਤਗ ਉਪੇ ਤਾਣਾ ਆਪਣਾ ਕੀਆ ਕਮਾਣਾ, ਐਸੇ ਐਸੇ ਬੰਦੇ ਜੀਵਨ ਜੁਗਤੀ ਅਪਣਾਈ, ਕਹਿੰਦੇ ਪੈਰੀ ਜੁੱਤੀ ਨਾ ਪਾਓ। ਇਹ ਦੋ ਅਰਥੇ ਟੁੱਕਦੇ ਪਾ ਲੱਗੇ ਜਾਂਦੇ ਨੇ। ਪਗ ਪਗੋ ਪਗੋ ਪੈ ਤਾਣਾ ਵੀ ਹੈ ਅਤੇ ਪਗ ਉਪੇ ਤਾਣਾ। ਦੁਨੀਆਂ ਅੰਦਰ ਐਸੇ ਫਕੀਰ ਜਿਹੜੇ ਪੁੱਠੇ ਡਟ ਕੇ ਭਗਤੀ ਕਰਦੇ ਨੇ, ਪੈਰ ਉਤਾਂਹ ਕਰ ਕੇ ਭਗਤੀ ਕਰਦੇ, ਐਸੇ ਐਸੇ ਮਤ ਨਹੀਂ ਹਨ, ਪੁੱਠੇ ਡਟ ਕੇ ਭਗਤੀ ਕਰਨੀ। ਹਜ਼ੂਰ ਕਹਿੰਦੇ ਪਗੋ ਪੈ ਤਾਣਾ, ਪਗ ਉੱਪੇ ਤਾਣਾ, ਤਾਂ ਨੂੰ ਪੈਰ ਕਰਕੇ ਭਗਤੀ ਕਰਨੀ, ਇਹ ਕਿਹੜੀ ਬੰਦਗੀ ਹੈ? ਪਗ ਉੱਪੇ ਤਾਣਾ ਆਪਣਾ ਕੀਆ ਕਮਾਣਾ, ਜਿਵੇਂ ਕਿ ਸਜਾ ਦਿੱਤੀ ਜਾਂਦੀ, ਪੁੱਠਾ ਲਟਕਾਇਆ ਜਾਂਦਾ ਹੈ, ਤੂੰ ਆਪਣੀ ਆਪ ਨੂੰ ਆਪ ਹੀ ਸਜਾ ਦੇ ਰਿਹਾ, ਤੇਰਾ ਕੋਈ ਲਾਭ ਨਹੀਂ, ਨਾ ਦੁਨੀਆਂ ਨੂੰ ਲਾਭ ਇਸ ਗੱਲ। ਇਹ ਜੀਵਨ ਖਲਕਤ ਨਹੀਂ ਜੀਵ ਸਕਦੀ। ਪਗ ਉੱਪੇ ਤਾਣਾ ਆਪਣਾ ਕੀਆ ਕਮਾਣ। ਅਗਲੀਆਂ ਤੋਂ ਕੁਝ ਲੋਕਾਂ ਨੇ ਐਸਾ ਜੀਵਨ ਜੁਗਤੀ ਬਣਾਈ, ਅਲਮਲ ਖਾਈ ਫਿਰ ਛਾਈ ਪਾਈ, ਐਸਾ ਮਤ ਬਹੁਤ ਮਸ਼ਹੂਰ ਹੈ, ਖਾਸ ਕਰਕੇ ਜ਼ਹਿਨ ਮਤ। ਉਹ ਗੰਦਗੀ ਤੋਂ ਕੀੜੇ ਕੱਢ ਕੇ ਖਾਂਦੇ ਨੇ, ਅਲਮਲ ਖਾਈ, ਉਹ ਚੰਗਾ ਭੋਜਨ ਨਹੀਂ ਖਾਂਦੇ, ਸਿਰ 'ਚ ਸੁਆਹ ਪਾਉਂਦੇ ਨੇ। ਅਤੇ ਬਾਬਾ ਨਾਨਕ ਕਹਿੰਦਾ ਇਹਨਾਂ ਵਿੱਚ ਤਾਂ ਹੋਰ ਗਧਿਆਂ 'ਚ ਕੀ ਫਰਕ ਹੋਏ, ਅਲਮਲ ਖਾਈ ਫਿਰ ਸ਼ਾਹੀ ਪਾਈ। ਪਰਮੇਸ਼ੁਰ ਨੇ ਦਿੱਤੇ ਨੇ ਸਾਰੇ ਪਦਾਰਥ, ਉਹ ਭਾਈ ਖਾਓ, ਪਰ ਨਾਲ ਸ਼ੁਕਰਾਨਾ ਕਰੋ। ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ, ਤਿਰਫ ਠਾਕਰ ਕਹੋ ਰੱਖ ਮਨ ਵਾਹੇ। ਹਜ਼ੂਰ ਕਹਿੰਦੇ ਨੇ ਇਹ ਕੋਈ ਵਡਿਆਈ ਹੈ? ਅਲਮਲ ਖਾਈ ਫਿਰ ਸ਼ਾਹੀ ਪਾਈ, ਸਿਰ ਵਿੱਚ ਸਵਾਹ ਪਾ ਲੈਣੀ, ਅਲਮਲ ਖਾਣੀ, ਮੈਲ ਖਾਣੀ ਲੋਕਾਂ ਦੀ, ਇਹ ਤਾਂ ਮੂਰਖ ਨੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਦਾਂ ਦਾ ਜੀਵਨ ਜਿਉਣ ਵਾਲਿਆਂ ਨੂੰ ਆਖਿਆ ਮੂਰਖ ਹਨ, ਇਹਨਾਂ ਨੂੰ ਜੀਵਨ ਦੀ ਜੁਗਤੀ ਨਹੀਂ, ਇਹ ਇਨਸਾਨੀਅਤ ਦੀ ਮੂਰਖਤਾ ਦੀ ਕਸਵੱਟੀ 'ਤੇ ਲਾਇਆ ਹੋਇਆ, ਇਹ ਫੇਲ ਹਨ, ਖੋਟੇ ਹਨ, ਇਹਨਾਂ ਦਾ ਜੀਵਨ ਐਸਾ ਹੈ, ਇੱਥੋਂ ਦੁਨੀਆਂ ਦੇ ਰੱਬ ਦੀ ਬਣਾਈ ਖਲਕਤ ਹੈ ਕੋਈ ਲਾਭ ਨਹੀਂ ਉਠਾ ਸਕਦੀ। ਇਸ ਵਾਸਤੇ ਹਜ਼ੂਰ ਨੇ ਸਿੱਧਾ ਜੋਗੀਆਂ ਨੂੰ ਕਹਿਤਾ ਸੀ, ਬੜੀ ਚਰਚਾ ਹੋਈ, ਉਹਨਾਂ ਸਿੱਧਾ ਜੋਗੀਆਂ ਵਿੱਚ ਬਰਕਤਾਂ ਸਨ, ਬੜੀਆਂ ਬੜੀਆਂ ਸਿੱਧੀਆਂ। ਅਤੇ ਬਾਬੇ ਨਾਨਕ ਨੇ ਕਿਹਾ ਸੀ ਐ ਸਿੱਧ ਸਿੱਧ ਬਣ ਗਏ ਹੋ, ਜੋਗੀ ਬਣ ਗਏ ਹੋ, ਘਰਾਂ ਬਾਤਾਂ ਦੇ ਮਾਲਕ ਬਣ ਗਏ ਹੋ, ਪਰ ਸਹੀ ਮਾਨਿਆਂ 'ਚ ਇਨਸਾਨ ਨਹੀਂ ਬਣੇ, ਹੈ ਤੁਸੀਂ ਸ਼ੈਤਾਨ ਹੀ ਹੋ, ਇਨਸਾਨ ਨਹੀਂ ਬਣੇ। ਭਾਈ ਗੁਰਦਾਸ ਨੇ ਆਪਣੀਆਂ ਉਹਨਾਂ ਪੌੜੀਆਂ ਵਿੱਚ ਬਾਬੇ ਨਾਨਕ ਦੇ ਇਹ ਜੋ ਜਵਾਬ ਦਿੱਤਾ, ਉਹਨਾਂ ਆਖਿਆ ਮਾਤ ਲੋਕ ਦਾ ਕੀ ਵਰਤਾਰਾ ਹੈ। ਅਤੇ ਗੁਰੂ ਨਾਨਕ ਸਾਹਿਬ ਨੇ ਤਕੜੀ ਝਾੜ ਪਾਈ, ਤੁਹਾਨੂੰ ਕੀ ਲੱਗੇ ਮਾਤ ਲੋਕ ਨਾਲ, ਮਾਤ ਲੋਕ ਵਿੱਚ ਲੋਕ ਹਰ ਕਿਸਮ ਦੇ ਜ਼ੁਲਮ ਵਿੱਚ ਦੀ ਚੱਕੀ ਵਿੱਚ ਪੀਸੇ ਜਾ ਰਹੇ ਨੇ, ਤੁਸੀਂ ਪਹਾੜਾਂ 'ਤੇ ਬੈਠੇ ਹੋ। ਜੋਗੀ ਗਿਆਨ ਵੀ ਹੋਣਿਆ ਨਿਰਧਨ ਅੰਗ ਲਗਾਏ ਛਾਰਾ ਸਿੱਧ ਛਾ ਬੈਠੇ ਪਰਬਤੀ, ਕੌਣ ਜਗਤ ਕੋ ਪਾਰੋ, ਤਾਂ ਤੁਹਾਨੂੰ ਕੀ ਲੱਗੇ ਦੁਨੀਆ ਦਾ ਦਰਦ। ਬੰਦੇ ਦਾ ਫਰਜ਼ ਬਣਦਾ ਹੈ ਗਰੀਬਾਂ ਦੇ ਦੁੱਖ ਨਾਲ ਉਹਨਾਂ ਦਾ ਦਰਦ ਵੰਡਾਵੇ। ਇਕਬਾਲ ਨੇ ਬੜਾ ਸੋਹਣਾ ਲਿਖਿਆ ਗੁਰੂ ਨਾਨਕ ਸਾਹਿਬ ਦੀ ਸਿਫਤ ਵਿੱਚ, ਉਹ ਕਹਿੰਦਾ ਉਸ ਵੇਲੇ ਹਾਲਾਤ ਐਸੇ ਸਨ, ਸ਼ੂਦਰ ਕੇ ਲੀਏ ਹਿੰਦੁਸਤਾਨ ਗਮ ਖਾਨਾ ਥਾ, ਸ਼ੂਦਰ ਕੇ ਲੀਏ ਹਿੰਦੁਸਤਾਨ ਗਮ ਖਾਨਾ ਥਾ, ਦਰਦ ਦਿਲ ਕੇ ਲੀਏ ਇਸਕਾ ਘਰ ਯੇ ਬੇਗਾਨਾ ਥਾ। ਇਕਬਾਲ ਨੇ ਕਿਹਾ ਫਿਰ ਉਸੀ ਆਸ ਆਖਰ ਸਦਾ, ਗੁਰੂ ਨਾਨਕ ਸਾਹਿਬ ਬਾਰੇ ਫਿਰ ਉੱਠੀ ਆਖਰ ਸਦਾ ਤੌਹੀਦ ਕੀ ਪੰਜਾਬ ਸੇ, ਹਿੰਦ ਕੋ ਇੱਕ ਮਰਦੇ ਕਾਮਲ ਨੇ ਜਗਾਇਆ ਖੁਆਬ ਸੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਨੁੱਖ ਨੂੰ ਇਹਨਾਂ ਸਾਰੀਆਂ ਕਮਜ਼ੋਰੀਆਂ ਤੋਂ ਦੂਰ ਕਰ ਰਹਿਣ ਦੀ ਪ੍ਰੇਰਣਾ ਦਿੱਤੀ ਹੈ। ਭਾਈ ਐਸਾ ਇਨਸਾਨੀ ਜੀਵਨ ਬਣਾ ਜਿਹੜਾ ਜੀਵਨ ਤੇਰੇ ਵਾਸਤੇ ਵੀ ਲਾਭਦਾਇਕ ਅਤੇ ਦੂਜਿਆਂ ਵਾਸਤੇ ਵੀ ਲਾਭਦਾਇਕ ਹੋਏ। ਇਸ ਵਾਸਤੇ ਔਗਣ ਛੱਡ, ਐਬ ਤਨ ਚਿੱਕੜੋ, ਡੱਡੂ ਬਿਰਤੀ ਛੱਡ, ਪੌੜਾ ਬਿਰਤੀ ਬਣਾ, ਐਬ ਤਨ ਚਿੱਕੜੋ, ਇਹ ਮਨ ਮੀਂਡ ਕੋ ਕਮਲ ਕੀ ਸਾਰ ਨੇ ਮੂਲ ਪਾਈ, ਕਿਉਂਕਿ ਕਮਲ ਦੀ ਸਮਝ ਅੰਦਰ ਹੀ ਕਮਲ ਹੈ, ਪਰਮੇਸ਼ਰ ਦੀ ਜੋਤ ਹੈ, ਉਹਨੂੰ ਮਹਿਸੂਸ ਨਹੀਂ ਕਰਦਾ। ਹਜ਼ੂਰ ਨੇ ਫਰਮਾਇਆ ਸਭ ਮੈਂ ਜੋਤ, ਜੋਤ ਹੈ ਸੋਏ, ਇਸ ਦੇ ਚਾਨਣ ਸਭ ਮੈਂ ਚਾਨਣ ਹੋਏ। ਪਰ ਇਹ ਜੋਤ ਪ੍ਰਗਟ ਕਿੱਦਾਂ ਹੁੰਦੀ ਹੈ? ਗੁਰਸਾਖੀ ਜੋਤ ਪ੍ਰਗਟ ਹੋਏ। ਜਿਹੜੇ ਗੁਰੂ ਦੀ ਸਿੱਖਿਆ, ਗੁਰੂ ਦੀ ਸਿੱਖਿਆ ਨੂੰ ਅਪਣਾਉਂਦੇ ਹਨ, ਜੈਸੀ ਗੁਰੂ ਬਾਬਾ ਨਾਨਕ ਨੇ ਸਿੱਖਿਆ ਦਿੱਤੀ ਉਹਨਾਂ ਦੇ ਅੰਦਰ, ਫਿਰ ਇਹ ਜੋਤ ਪ੍ਰਗਟ ਹੋ ਜਾਂਦੀ ਹੈ। ਹਜ਼ੂਰ ਨੇ ਐਬ ਤਰ ਚਿੱਕੜੋ, ਇਹ ਮਨ ਮੀਂਡ ਕੋ ਕਮਲ ਕੀ ਸਾਰ ਨੇ ਮੂਲ ਪਾਈ, ਪੌਰ ਉਸਤਾਦ ਨਿਤ ਪਾਖਿਆ ਬੋਲੇ ਕਿਉਂ ਬੂਝਿਆ ਜਾ ਨਾ ਬੁਝਾਈ। ਐ ਮਨੁੱਖ, ਗੁਰੂ ਪੌਰ ਉਸਤਾਦ, ਗੁਰੂ ਤੈਨੂੰ ਪੂਰਾ ਗੁਰੂ ਬਾਰ ਬਾਰ ਪੁਕਾਰ ਕੇ ਕਹਿੰਦਾ ਤੈਨੂੰ ਵੀ ਤੂੰ ਆਪਣੀ ਬਿਰਤੀ ਡੱਡੂ ਵਰਗੀ ਨਾ ਬਣਾ, ਆਪਣੀ ਬਿਰਤੀ ਪੌਰ ਵਰਗੀ ਬਣਾ, ਚਿੱਕੜ ਛੱਡ, ਔਗਣ ਛੱਡ। ਪੌਰ ਉਸਤਾਦ ਨਿਤ ਪਾਖਿਆ ਬੋਲੀ ਕਿਉਂ ਬੂਝਿਆ, ਤੂੰ ਸੁਣਦਾ ਹੀ ਨਹੀਂ ਗੱਲ, ਐਸੇ ਪੂਰੇ ਗੁਰੂ ਦੀ ਗੱਲ ਤੂੰ ਸੁਣਦਾ ਨਹੀਂ। ਸੁਣ, ਉਹਨੂੰ ਸੁਣ ਕੇ ਮਨ, ਜਪਜੀ ਸਾਹਿਬ ਵਿੱਚ ਪਹਿਲਾਂ ਤੁਕਾਂ ਆਉਂਦੀਆਂ, ਪੌੜੀਆਂ ਆਉਂਦੀਆਂ ਸੁਣਿਆਂ ਦੀਆਂ, ਅਤੇ ਸੁਣਨ ਤੋਂ ਬਾਅਦ ਮੰਨਣ ਦੀਆਂ। ਹਜ਼ੂਰ ਕਹਿੰਦੇ ਨੇ ਪਹਿਲਾਂ ਸੁਣ, ਉਹ ਪਹਿਲਾਂ ਸੁਣ, ਆਖਣ ਸੁਣਨਾ ਪੌਣ ਕੀ ਬਾਣੀ, ਐਬ ਤਨ ਚਿੱਕੜੋ, ਇਹ ਮਨ ਮੀਟ ਕੋ ਕਮਲ ਕੀ ਸਾਰ ਨੇ ਮੂਲ ਪਾਈ, ਪੌਰ ਉਸਤਾਦ ਨਿਤ ਪਾਖਿਆ ਬੋਲੇ ਕਿਉਂ ਬੂਝਿਆ ਜਾ ਨਾ ਬੁਝਾਈ, ਤੂੰ ਬੁਝਦਾ ਹੀ ਨਹੀਂ, ਸਮਝਦਾ ਹੀ ਨਹੀਂ, ਸਮਝ ਨਹੀਂ ਕਰਦਾ। ਅਗਲੀ ਤੁਕ ਪਾਤਸ਼ਾਹ ਫਰਮਾਉਂਦੇ ਨੇ ਆਖਣ ਸੁਣਨਾ ਪੌਣ ਕੀ ਬਾਣੀ, ਇਹ ਮਨ ਰੱਤਾ ਮਾਇਆ, ਆਖਣਾ ਸੁਣਨਾ ਜ਼ਬਾਨੀ ਜਿਹੜਾ ਹੈਗਾ ਜਿਹਦੀ ਬਾਬਤ ਪਾਤਸ਼ਾਹ ਪਿੱਛੇ ਸ਼ਬਦ ਦੀ ਰਹਾਉ ਦੀ ਤੁਕ ਵਿੱਚ ਫੁਰਮਾਨ ਕਰ ਆਏ ਹਨ, ਆਖਣ ਸੁਣਨਾ ਪੌਣ ਕੀ ਬਾਣੀ, ਜੇ ਅਮਲ ਨਹੀਂ ਨਿਰਾ ਹੀ ਆਖਣਾ ਸੁਣਨਾ ਹੈ, ਤੋ ਇੱਧਰੋਂ ਹਵਾ ਆਈ ਇੱਧਰੋਂ ਉੱਡ ਗਈ, ਉਹਦਾ ਕੋਈ ਫਾਇਦਾ ਨਹੀਂ। ਆਖਣ ਸੁਣਨਾ ਪੌਣ ਕੀ ਬਾਣੀ ਹੈ ਮਨੁੱਖ, ਅਵਲ ਤੇ ਤੂੰ ਧਰਮ ਸਥਾਨ ਤੇ ਜਾਂਦਾ ਨਹੀਂ, ਭਰੀ ਗੱਲ ਸੁਣਦਾ ਨਹੀਂ, ਜੇ ਸੁਣਦਾ ਤੇ ਅਮਲ ਨਹੀਂ ਕਰਦਾ, ਇੱਧਰੋਂ ਸੁਣ ਕੇ ਇੱਧਰ ਕੱਢ ਦਿੰਦਾ, ਕਿਉਂਕਿ ਤੇਰਾ ਮਨ ਡੱਡੂ ਦੀ ਤਰ੍ਹਾਂ ਚਿੱਕੜ ਖਾਂਦਾ, ਤੇਰਾ ਮਨ ਇਹ ਜੀ ਮਾਇਆ ਹੈ, ਮਾਇਆ ਰੋਪੀ ਲੋਭ ਵਿੱਚ ਤੇਰਾ ਫਸਿਆ ਪਿਆ ਮਨ, ਇਹ ਮਨਤਾ ਮਾਇਆ, ਖਤਮ ਕੀ ਨਦਰ ਦਿਲ ਹੈ ਪਸੰਦੇ। ਗੁਰੂ ਨਾਨਕ ਕਹਿੰਦਾ ਪਰ ਯਾਦ ਰੱਖ, ਇਹਦਾ ਰੱਬ ਨੂੰ ਤੂੰ ਪਸੰਦ ਨਹੀਂ ਆਉਣਾ, ਰੱਬ ਨੂੰ ਚੰਗਾ ਨਹੀਂ ਲੱਗਦਾ ਤੇਰਾ ਸੁਭਾਅ ਏ। ਖਤਮ ਕੀ ਨਦਰ ਦਿਲ ਹੈ ਪਸੰਦੇ, ਉਹ ਜਿਹੜਾ ਮਾਲਕ ਹੈ ਪਰਮਾਤਮਾ ਉਹਦੀ ਨਦਰੇ ਰਹਿਮਤ ਤੇਰੇ ਤੇ ਤਾਂ ਪਊਗੀ, ਖਤਮ ਕੀ ਨਦਰ ਦਿਲੇ ਪਸੰਦੇ, ਜਿੰਨੀ ਕਰ ਏਕ ਤੇ ਆਇਆ। ਇਹ ਜਿਹੜਾ ਸੁਣਨਾ ਪੜ੍ਹਨਾ ਹੈ ਉਹ ਤੇ ਅਮਲ ਨਹੀਂ ਕਰਨਾ, ਇਹ ਤੇ ਹਵਾ ਦਾ ਬੁੱਲਾ, ਇਹ ਅਮਲ ਕਰ। ਹੁਣ ਗੁਰੂ ਨਾਨਕ ਸਾਹਿਬ ਦੀ ਇੱਕ ਬੜੀ ਸਾਖੀ ਆਉਂਦੀ ਹੈ, ਪ੍ਰਸਿੱਧ ਸਾਖੀ, ਸੁਲਤਾਨਪੁਰ ਜਿਸ ਵੇਲੇ ਹਜ਼ੂਰ ਵੇਈ 'ਚ ਤਿੰਨ ਦਿਨ ਗੁਪਤ ਰਹੇ, ਪ੍ਰਗਟ ਹੋਏ, ਉੱਥੋਂ ਦਾ ਜਿਹੜਾ ਨਵਾਬ ਸੀ ਦੌਲਤ ਖਾਂ, ਉਹਨੇ ਮਿਲਿਆ ਅਤੇ ਉਹਨੇ ਪੁੱਛਿਆ ਕਿਤੇ ਗਏ ਸੀ, ਅਤੇ ਬਾਬਾ ਕਹਿੰਦਾ ਖੁਦਾ ਦੀ ਦਰਗਾਹ 'ਚ ਗਏ ਸੀ। ਖੁਦਾ ਨੂੰ ਮੰਨਦੇ ਹੋ? ਹਾਂ ਮੰਨਦਾ ਹਾਂ। ਉਹਦੀ ਨਮਾਜ਼ ਵੀ ਪੜ੍ਹਦੇ ਹੋ? ਹਜ਼ੂਰ ਕਹਿੰਦੇ ਮੈਂ ਸਵਾਸ ਸਵਾਸ ਪੜ੍ਹਦਾ, ਨਾ ਪੜ੍ਹਾਂ ਤਾਂ ਔਖਾ ਹੁੰਦਾ, ਮਰਦਾ ਹਾਂ, ਆਖਾਂ ਜੀਵਾਂ ਵਿਸਰੇ ਮਰ ਜਾਓ। ਕਹਿੰਦਾ ਫਿਰ ਜੱਬ ਨੂੰ ਮੰਨਦੇ ਹੋ, ਖੁਦਾ ਨੂੰ ਮੰਨਦੇ ਹੋ, ਔਰ ਸਾਡੇ ਨਾਲ ਮਸੀਤ ਵਿੱਚ ਚੱਲ ਕੇ ਨਮਾਜ਼ ਪੜ੍ਹੋ। ਬੜੀ ਪ੍ਰਸਿੱਧ ਸਾਖੀ ਹੈ, ਗੁਰੂ ਨਾਨਕ ਸਾਹਿਬ ਮਸੀਤ ਵਿੱਚ ਗਏ, ਸਾਰੇ ਸੁਲਤਾਨਪੁਰ ਵਿੱਚ ਮੁਨਾਦੀਆਂ ਹੋ ਗਈਆਂ, ਉਹ ਮੋਦੀ ਨਾਨਕ ਮੁਸਲਮਾਨ ਬਣ ਜਾ ਰਿਹਾ, ਸਾਰਿਆਂ ਦੀ ਇਮਾਨ ਡੋਲ ਗਏ। ਪਰ ਬੇਬੇ ਨਾਨਕ ਜੀ, ਹਜ਼ੂਰ ਦੀ ਭੈਣ ਜਿਹਨੂੰ ਬੇਬੇ ਕਹਿੰਦੇ ਸਨ, ਉਹਦਾ ਇਮਾਨ ਨਹੀਂ ਡੋਲਿਆ। ਮਸੀਤ ਵਿੱਚ ਪਹੁੰਚੇ, ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਪਹੁੰਚੇ, ਉਹਦੇ ਸ਼ਾਹੀ ਕਾਜ਼ੀ, ਇਹ ਨਮਾਜ਼ ਪੜ੍ਹਾਉਣੀ ਸੀ, ਅਤੇ ਨਵਾਬ ਵੀ ਖੜ੍ਹਾ ਹੈ, ਨਵਾਬ ਸ਼ੁਰੂ ਕੀਤੀ ਗਈ। ਨਮਾਜ਼ ਦੇ ਜੋ ਤਰੀਕੇ ਹਨ, ਜਿਸ ਤਰ੍ਹਾਂ ਇਹ ਬੰਦਾ ਉਸ ਵੇਲੇ ਨਮਾਜ਼ ਪੜ੍ਹਦਾ ਮੁਸਲਮਾਨ, ਇਹ ਤਨ ਦੀਆਂ ਹਰਕਤਾਂ ਕਰਦਾ, ਉਸ ਤਰ੍ਹਾਂ ਸਾਰਾ ਉਹਨੇ ਪੂਰੀ ਪੂਰੀ ਕਾਰਵਾਈ ਦਰ ਨਮਾਜ਼ ਪੜ੍ਹੀ, ਅਤੇ ਗੁਰੂ ਨਾਨਕ ਸਾਹਿਬ ਖੜ੍ਹੇ ਰਹੇ। ਨਮਾਜ਼ ਤੋਂ ਬਾਅਦ ਵੇਖਿਆ ਗੁਰੂ ਨਾਨਕ ਵੱਲ, ਅਤੇ ਕਾਜ਼ੀ ਨੂੰ ਬੜਾ ਗੁੱਸਾ, ਕਹਿਣ ਲੱਗਾ ਦੇਖੋ ਨਵਾਬ ਸਾਹਿਬ, ਇਹਨੇ ਮੋਦੀ ਨੇ ਨਮਾਜ਼ ਨਹੀਂ ਪੜ੍ਹੀ। ਅਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਾਜ਼ੀ ਸਾਹਿਬ, ਨਮਾਜ਼ ਤਾਂ ਤੁਸੀਂ ਵੀ ਨਹੀਂ ਪੜ੍ਹੀ। ਕਹਿੰਦਾ ਮੈਂ ਕਿਉਂ ਨਹੀਂ ਪੜ੍ਹੀ, ਇੰਨੀ ਦੁਨੀਆ ਗਵਾਹ ਹੈ। ਹਜ਼ੂਰ ਕਹਿਣ ਲੱਗੇ ਤਨ ਤੁਹਾਡਾ ਇੱਥੇ ਸੀ, ਮਨ ਤੁਹਾਡਾ ਘਰ ਵਿੱਚ ਸੀ। ਕਬੀਰ ਜੀ ਦਾ ਇੱਕ ਦੋਹਾ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਬਾਹਰ ਹੈ, ਬਾਹਰ ਲਾਇਆ, ਉਹ ਕਹਿੰਦੇ ਮਾਲਾ ਤੋ ਕਰ ਮੈਂ ਫਿਰੈ, ਜੀ ਫਿਰੇ ਮੁੱਖ ਮਾਹੇ। ਮਾਲਾ ਤੋ ਕਰ ਮੈਂ ਫਿਰੈ, ਜੀਵ ਫਿਰੈ ਮੁੱਖ ਮਾਹੇ, ਮਨਵਾ ਤੋ ਦਹਿਦਸ ਫਿਰੈ, ਇਹ ਤੋ ਸਿਮਰਨ ਨਾ ਹੈ। ਇਹ ਮਨੁੱਖ ਮਾਲਾ ਹੱਥ ਵਿੱਚ ਫੜੀਏ, ਠਹਿ ਮਣਕੇ ਤੇ ਠਹਿ ਮਣਕਾ ਚਲਾਉਣਾ, ਅਤੇ ਮੂੰਹ ਵਿੱਚ ਜਿਹੜੀ ਜ਼ਬਾਨ ਹੈ ਫਿਰਦੀ ਹੈ ਰਾਮ ਰਾਮ, ਵਾਹਿਗੁਰੂ ਵਾਹਿਗੁਰੂ, ਜ਼ੋਰ ਜ਼ੋਰ ਜੀ ਗੋਬਿੰਦ ਗੋਬਿੰਦ ਕਰਦੀ ਹੈ, ਅਤੇ ਤੇਰਾ ਮਨ ਇਹ ਕਈ ਥਾਂ ਭਟਕਦਾ ਫਿਰਦਾ, ਇਹ ਸਿਮਰ ਨਹੀਂ। ਕਾਜ਼ੀ ਨੂੰ ਕਿਹਾ, ਕਿਹਾ ਨਮਾਜ਼ ਤੂੰ ਵੀ ਨਹੀਂ ਪੜ੍ਹੀ, ਤੇਰਾ ਤਨ ਇੱਥੇ ਸੀ, ਤੇਰਾ ਮਨ ਤੇਰੇ ਘਰ ਵਿੱਚ ਸੀ, ਤੁਹਾਡੇ ਘਰ ਵਿੱਚ ਤੁਹਾਡੀ ਘੋੜੀ ਨੇ ਦਿੱਤਾ ਵਛੇਰਾ, ਅਤੇ ਘੋੜੀ ਦੇ ਪਿਛਲੇ ਪਾਸੇ ਹੈਗਾ ਟੋਆ, ਤੂੰ ਕਾਹਲੀ ਕਾਹਲੀ ਆ ਗਿਆ, ਉਸ ਵੱਛੇ ਵਛੇਰੇ ਨੂੰ ਸੰਭਾਲ ਨਹੀਂ ਸਕਿਆ, ਤੇਰੇ ਮਨ 'ਚ ਬੇਚੈਨੀ ਰਹੀ, ਚਿੰਤਾ ਰਹੀ ਵੀ ਕਿਤੇ ਵਛੇਰਾ ਉਸ ਟੋਏ 'ਚ ਡਿੱਗ ਨਾ ਜਾਵੇ, ਮਰ ਨਾ ਜਾਏ, ਐਂ ਕਰ ਪਹਿਲਾਂ ਤੂੰ ਘਰ ਜਾ, ਘੋੜੀ ਨੂੰ ਸੰਭਾਲਿਆ, ਵਛੇਰੇ ਨੂੰ ਸੰਭਾਲਿਆ, ਅਤੇ ਫਿਰ ਮਨ ਵਿਹਲਾ ਕਰਕੇ ਨਮਾਜ਼ ਪੜ੍ਹੀ, ਨਾਨਕ ਜ਼ਰੂਰ ਪੜੂਗਾ ਤੇਰੇ ਨਾਲ। ਪਹਿਲਾਂ ਜਰਾ ਮੁੱਕਰਿਆ, ਨਵਾਬ ਨੇ ਆਖਿਆ ਸੱਚ ਦੱਸ, ਮੰਨ ਗਿਆ, ਕਹਿਣ ਲੱਗਾ ਵਾਕਈ ਮੇਰਾ ਮਨ ਘਰ ਵਿੱਚ ਸੀ। ਦੌਲਤ ਖਾਨ ਰਹਿਣ ਲੱਗਾ ਮੋਦੀ, ਫਿਰ ਮੈਂ ਪੜ੍ਹਦਾ, ਮੇਰੇ ਮਗਰ ਪੜ੍ਹੀ? ਅਤੇ ਬਾਬਾ ਨਾਨਕ ਆਖਣ ਲੱਗਾ ਚੰਗਾ ਤੂੰ ਪੜ੍ਹ। ਨਵਾਬ ਦੌਲਤ ਖਾਂ ਨੇ ਨਮਾਜ਼ ਸ਼ੁਰੂ ਕੀਤੀ, ਅਤੇ ਕਿਉਂਕਿ ਪਹਿਲੇ ਘੋੜੀ ਦਾ ਪ੍ਰਸੰਗ ਉਹਦਾ ਮਨ ਵੀ ਖਿਆਲ ਆ ਗਿਆ। ਫਾਰਗ ਹੋ ਕੇ ਖੁਰਾਸਥਾਨ ਮੁਲਕ ਤੋਂ ਚਾਰ ਕੋੜੇ ਇੱਕੇ ਨਸਲ ਦੇਖ ਕੇ ਲੰਘਦੇ ਮੰਗਵਾਉਣੇ ਹਨ, ਉਹ ਚਾਰ ਕੋੜੇ ਬੱਗੀ ਵਿੱਚ ਜੋੜ ਕੇ ਸਵਾਰੀ ਕਰਨ ਦਾ ਬੜਾ ਆਨੰਦ ਆਏਗਾ। ਨਮਾਜ਼ ਦੀ ਸਾਰੀ ਰਸਮ ਪੂਰੀ ਕੀਤੀ, ਬਾਬਾ ਨਾਨਕ ਖੜ੍ਹੇ ਰਹੇ ਕਿ ਮੋਦੀ ਹੁਣ ਨਹੀਂ ਪੜ੍ਹੀ, ਅਤੇ ਬਾਬਾ ਨਾਨਕ ਕਹਿੰਦਾ ਨਵਾਬ ਸਾਹਿਬ ਤੂੰ ਬੰਬ ਨਹੀਂ ਪੜ੍ਹੀ ਕਿਉਂ? ਹਜ਼ੂਰ ਕਹਿੰਦੇ ਤੁਹਾਡਾ ਤਨ ਇੱਥੇ ਸੀ, ਤੁਹਾਡਾ ਮਨ ਖੁਰਾਸਥਾਨ ਮੁਲਕ ਵਿੱਚ ਘੋੜੇ ਖਰੀਦਦਾ ਸੀ, ਤੁਹਾਡਾ ਮਨ ਉਹਨਾਂ ਘੋੜਿਆਂ ਨੂੰ ਬੱਗੀ ਅੱਗੇ ਜੋ ਕੇ ਅਤੇ ਬੱਗੀ ਦੀ ਸਵਾਰੀ ਦਾ ਆਨੰਦ ਮਾਣਦਾ ਸੀ। ਨਵਾਬ ਤੁਸਾਂ ਕਿੱਥੇ ਪੜ੍ਹੀ ਹੈ? ਪੈਰੀ ਪੈ ਗਿਆ, ਮੋਦੀ ਤੂੰ ਬੜੀਆਂ ਬਰਕਤਾਂ ਵਾਲਾ ਹੈ, ਦਿਲਾਂ ਦੀਆਂ ਬੁੱਝਣਾ ਵਾਲਾ ਹੈ, ਉਪਦੇਸ਼ ਦੇ ਮੈਨੂੰ। ਅਤੇ ਗੁਰੂ ਨਾਨਕ ਨੇ ਉਪਦੇਸ਼ ਦਿੱਤਾ ਸੀ ਨਵਾਬ ਸਾਰੀ ਦੁਨੀਆਂ ਵਾਸਤੇ, ਨਮਾਜ਼ ਉਹਦੀ ਪ੍ਰਵਾਨ ਹੋਏਗੀ ਜਿਹੜਾ ਦਿਲ ਕਰਕੇ ਵੀ ਨਮਾਜ਼ ਪੜ੍ਹੇ, ਜ਼ਬਾਨ ਔਰ ਦਿਲ ਇੱਕ ਸੁਰ ਕਰੇ। ਜਿਵੇਂ ਆਪ ਸੰਗੀਤ ਸੁਣਦੇ ਹੋ, ਬੜੇ ਬੜੇ ਮਹਾਰਾ ਪਾਸੋਂ 33 ਸਾਜ਼ਾਂ 'ਤੇ ਰਾਗਾਂ ਦਾ ਉਹ ਜਿਹੜਾ ਇਜ਼ਹਾਰ ਕਰਦੇ ਨੇ, ਗਾਉਂਦੇ ਹਨ ਸੰਗੀਤ। ਹੁਣ ਜੇ ਸੰਗੀਤ ਦੀਆਂ ਜੋ ਰਾ ਉਹ ਜੋ ਤਾਂਬੂਰੇ ਦੀਆਂ ਤੁਰਾਂ ਹਨ ਜਾਂ ਸੰਜੇ ਦੀਆਂ ਤਾਂ ਉਸਦੀਆਂ ਸੁਰਾਂ ਹਨ, ਜੇ ਉਹ ਬੇਸੁਰੀਆਂ ਹੋਣ ਤਾਂ ਸੰਗੀਤ ਵਿੱਚ ਸਵਾਦ ਨਹੀਂ ਹੁੰਦਾ। ਜੇ ਖਰਜ ਔਰ ਖਰਜ ਮਿਲੀਆਂ ਹੋਈਆਂ ਨਾ ਹੋਣ ਦੋਨੋਂ ਖਰਜਾਂ, ਤਾਂ ਗਾਉਣ ਵਾਲੇ ਦਾ ਮਨ ਨਹੀਂ ਟਿਕਦਾ, ਕਦੇ ਸਵਾਦ ਨਹੀਂ ਆਉਂਦਾ। ਖਰਜ ਪੰਚਮ ਜੇ ਨਾ ਮਿਲੀਆਂ ਹੋਣ, ਕਿਉਂਕਿ ਸੰਗੀਤਕਾਰਾਂ ਨੇ ਦੱਸਿਆ ਹੈ ਜਿਹੜੀਆਂ ਸੁਰਾਂ ਹਨ 7 ਸੁਰਾਂ, ਇਹਨਾਂ ਵਿੱਚ ਵੀ ਇੱਕ ਇੱਕ ਦੂਜੀ ਸੁਰ ਵਿੱਚ ਕੁਝ ਫਾਸਲਾ ਹੈ, ਉਹ ਫਾਸਲਾ ਨੂੰ ਸੁਰਤੀਆਂ ਕਹਿੰਦੇ ਹਨ। ਕਿਸੇ ਸੁਰ ਵਿੱਚ 2 ਸੁਰਤੀਆਂ, ਕਿਸੇ 3। ਜਿਹੜੇ ਜਿਨ੍ਹਾਂ ਦੇ ਕੰਨ ਬਿਲਕੁਲ ਸੁਰੀਲੇ ਹੋ ਜਾਂਦੇ ਹਨ ਮਿਹਨਤ ਕਰਕੇ ਰਿਆਜ਼ ਨਾਲ, ਉਹ ਗਵਈਏ ਲੋਕ ਉਦੋਂ ਸੰਗੀਤ ਸ਼ੁਰੂ ਕਰਦੇ ਜੋ ਸਾਜ਼ ਪੂਰੇ ਸੁਰ ਕਰ ਲੈਣ। ਤਬਲਾ ਸੁਰ ਹੋਵੇ, ਤਾਨਪੂਰਾ ਸੁਰ ਹੋਵੇ, ਵਾਜਾ ਸੁਰ ਹੋਵੇ, ਅਤੇ ਫਿਰ ਉਹ ਰਾਗ ਗਾਉਂਦੇ ਨੇ, ਉਸ ਰਾਗ ਵਿੱਚੋਂ ਨਿਕਲਦਾ ਫਿਰ ਰਸ, ਜਿਸ ਰਸ ਨਾਲ ਹਜ਼ਾਰਾਂ ਸੁਣਨ ਵਾਲੇ ਸੁਰ 'ਤੇ ਝੂਮ ਪੈਂਦੇ ਹਨ। ਇਸੇ ਤਰ੍ਹਾਂ ਗੁਰੂ ਨਾਨਕ ਨੇ ਆਖਿਆ ਨਵਾਬ ਕਾਵੀ, ਨਮਾਜ਼ ਪੜ੍ਹਨ ਵੇਲੇ ਉਪਦੇਸ਼ ਭਾਵੇਂ ਉਹਨਾਂ ਨੂੰ ਦਿੱਤੇ, ਪਰ ਹੈ ਸਾਰਿਆਂ ਵਾਸਤੇ, ਸਿੱਖਾਂ ਵਾਸਤੇ, ਹਿੰਦੂਆਂ ਵਾਸਤੇ, ਈਸਾਈਆਂ ਵਾਸਤੇ, ਹਰ ਇੱਕ ਵਾਸਤੇ ਹੈ। ਖੁਦਾ ਦੀ ਦਰਗਾਹ ਵਿੱਚ ਨਮਾਜ਼ ਉਹਦੀ ਪ੍ਰਵਾਨ ਹੋਵੇਗੀ ਜਿਹਦਾ ਉਸ ਵੇਲੇ ਜ਼ਬਾਨ ਔਰ ਹਿਰਦਾ ਦਿਲ ਇੱਕ ਸੁਰ ਹੋ ਜਾਣ। ਇਸੇ ਤਰ੍ਹਾਂ ਵਾਹਿਗੁਰੂ ਵਾਹਿਗੁਰੂ ਆਖਿਆ ਬਾਣੀ ਪੜ੍ਹਨਿਆ ਉਹਦਾ ਭਗਤੀ ਕਬੂਲ ਹੋਏਗੀ, ਪੜ੍ਹਨ ਵੇਲੇ ਰਸਨਾ ਜ਼ਬਾਨ ਔਰ ਦਿਲ ਇੱਕ ਸੁਰ ਹੋ ਜਾਣ। ਅਤੇ ਜਿਸ ਵੇਲੇ ਬੰਦਾ ਸੁਣਦਾ ਕਥਾ ਕੀਰਤਨ ਜਾਂ ਆਵਾਜ਼ ਸੁਣਦਾ, ਤਕਰੀਰ ਸੁਣਦਾ, ਉਸ ਵੇਲੇ ਕੰਨ ਔਰ ਮਨ ਇੱਕ ਸੁਰ ਹੋਣ ਤਾਂ ਫਿਰ ਰਸ ਹੈ। ਜੇ ਮਨ ਕਿਤੇ ਕੰਨ ਕਿਤੇ, ਪਤਾ ਨਹੀਂ ਲੱਗਦਾ ਕੀ ਆਖਿਆ, ਐਵੇਂ ਬੰਦਾ ਪੁੱਛ ਕੀ ਆਖਿਆ ਸੀ। ਜੇ ਮਨ ਕਿਤੇ ਜ਼ਬਾਨ ਕਿਤੇ, ਸਵਾਦ ਨਹੀਂ। ਹਜ਼ੂਰ ਕਹਿੰਦੇ ਪਾਤਸ਼ਾਹ ਸੱਚੇ ਪਾਤਸ਼ਾਹ ਜਵਾਬ ਦਿੰਦੇ ਨੇ, ਇਹ ਉਪਦੇਸ਼ ਦਿੰਦੇ ਨੇ ਸੱਚੇ ਪਾਤਸ਼ਾਹ ਸਿੱਖ ਨੂੰ, ਜਗਿਆਸੂ ਨੂੰ, ਮਨੁੱਖ ਨੂੰ, ਹੈ ਭਾਈ ਆਖਣ ਸੁਣਨਾ ਪਾਉਣ ਕੀ ਬਾਣੀ, ਇਹ ਮਨ ਦਿੱਤਾ ਮਾਇਆ, ਤੇਰਾ ਮਨ ਤਾਂ ਮਾਇਆ 'ਚ ਰਤਿਆ ਹੋਇਆ, ਅਤੇ ਤੂੰ ਐਵੇਂ ਆਖਦਾ ਸੁਣਨਾ, ਮੰਦਰੀ ਵੀ ਜਾਣਾ, ਗੁਰਦੁਆਰੇ ਵੀ ਜਾਣਾ, ਮਸੀਤਾਂ ਜਾਣਾ, ਗਿਰਜਿਆਂ ਜਾਣਾ, ਇਹ ਭਗਤੀ ਤਾਂ ਨਹੀਂ। ਆਖਣ ਸੁਣਨਾ ਪਾਉਣ ਕੀ ਬਾਣੀ, ਇਹ ਮਨ ਰੱਤਾ ਮਾਇਆ, ਖਸਮ ਕੀ ਨਜ਼ਰ ਦਿਲਾ ਪਸੰਦੇ, ਜਿੰਨੀ ਘਰ ਏਕ ਤੇ ਆਇਆ ਉਸ ਮਾਲਕ ਵਾਹਿਗੁਰੂ ਦੀ, ਉਹਨਾਂ 'ਤੇ ਮੇੜ ਦੀ ਨਿਗਾਹ ਹੁੰਦੀ ਹੈ, ਉਹਨਾਂ ਨੂੰ ਪਸੰਦ ਕਰਦਾ ਹੈ ਜਿਹੜੇ ਜਾਂ ਮਨ ਟਿਕ ਜਾਂਦਾ, ਜਿਹੜੇ ਚਿੱਕੜ ਨਹੀਂ ਖਾਂਦੇ, ਕਮਲ ਬਿਰਤੀ ਪਾਵਰ ਬਿਰਤੀ ਜਿਹਨਾਂ ਦੀ ਹੋ ਜਾਂਦੀ ਹੈ। ਆਖਰੀ ਤੁਕ ਪਾਤਸ਼ਾਹ ਫਰਮਾਉਂਦੇ ਹਨ, ਤੀਹ ਕਰ ਰੱਖੇ ਪੰਜ ਕਰ ਸਾਥੀ, ਨਾਉ ਸ਼ੈਤਾਨ ਮਤ ਕੱਟ ਜਾਈ। ਇਹ ਸ਼ਬਦ ਦੀ ਜਿਹੜੀ ਉਥਾਨ ਕਹਿ ਹੈ, ਇਹ ਕਿਸੇ ਕਾਜ਼ੀ ਨਾਲ ਗੱਲਬਾਤ ਕਹਿੰਦੇ ਕੀਤੀ, ਕਾਜ਼ੀ ਨੂੰ ਜਿਹੜਾ ਉੱਪਰੋਂ ਬੜਾ ਧਾਰਮਿਕ ਬੰਦਾ ਸੀ ਪਰ ਅੰਦਰੋਂ ਉਹ ਧਾਰਮਿਕ ਨਹੀਂ ਸੀ, ਅੰਦਰੋਂ ਪ੍ਰਪੰਚ ਸੀ। ਇਹ ਬਾਣੀ ਦਾ ਫੁਰਮਾਨ ਹੈ, ਪ੍ਰਸਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਕਲ ਜਹਾਨ। ਗੁਰੂ ਨਾਨਕ ਦੇਵ ਜੀ ਨੇ ਕਿਸੇ ਨਾ ਕਿਸੇ ਦੇ ਪ੍ਰਸਾਏ ਜੋ ਗੱਲ ਕੀਤੀ ਹੈ, ਉਹ ਕੀਤੀ ਕਿਸੇ ਨੂੰ ਮੁਖਾਤਮ ਕਰਕੇ ਹੈ, ਪਰ ਹੈ ਸਾਰੀ ਦੁਨੀਆਂ ਦੇ ਭਲੇ ਵਾਸਤੇ ਹੈ। ਜਿਵੇਂ ਇੱਕ ਬੜੀ ਸਾਖੀ ਪ੍ਰਸਿੱਧ ਸਾਖੀ ਆਉਂਦੀ ਹੈ, ਬਾਬਾ ਨਾਨਕ ਜੀ ਮੋਦੀ ਖਾਨਾ ਕਰਦਾ ਸੀ, ਉੱਥੇ ਲੱਗ ਪਿਆ ਤੱਕੜੀ ਤੋੜਦਾ, ਤੇਰਾਂ 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 ਕਹਿਣ ਲੱਗ ਪਿਆ, ਚੇਤਾ ਹੀ ਭੁੱਲ ਗਿਆ ਉਹਨੂੰ, ਸੌਦਾ ਬਾਹਰ ਸੜਕਾਂ 'ਤੇ ਰੁੜਦਾ ਫਿਰੇ, ਤੇਰਾਂ ਤੇਰਾਂ ਕਹਿੰਦਾ ਰਿਹਾ। ਅਸੀਂ ਲੋਕ ਬੜੇ ਅਣਜਾਣ ਹਾਂ, ਬੜੇ ਮੂਰਖ ਹਾਂ, ਅਤੇ ਬਾਬਾ ਨਾਨਕ ਨੂੰ ਜਿਹਨੇ ਲੋਕਾਂ ਬੇਹੋਸ਼ਾਂ ਨੂੰ ਹੋਸ਼ ਵਿੱਚ ਲਿਆਉਣ ਵਾਸਤੇ ਸਾਰੇ ਉਪਦੇਸ਼ ਕੀਤੇ, ਅਸੀਂ ਇਸ ਗੱਲ 'ਤੇ ਬੜੇ ਫੁੱਲੇ ਫਿਰਦਿਆਂ ਜੀ, ਸਾਡਾ ਗੁਰੂ ਤੇਰਾਂ ਤੇਰਾਂ ਕਹਿਦਾ, ਉਹਨੇ ਆਪਣੀ ਅਕਲ ਹੀ ਗਵਾ ਦਿੱਤੀ, ਹੋਸ਼ ਗਵਾ ਦਿੱਤੀ। ਇਹ ਸਭ ਗੁਰੂ ਨਾਨਕ ਦੀ ਇੱਜ਼ਤ ਨਹੀਂ ਕਰਦੇ, ਬੇਇੱਜ਼ਤੀ ਕਰਦੇ ਨੇ, ਬੇਅਦਬੀ ਕਰਦੇ ਨੇ। ਗਹਿਰਾਈ ਵਿੱਚ ਜਾ ਕੇ ਵੇਖਿਆ ਜਾਵੇ ਵੀ ਉਸ ਵੇਲੇ ਗੁਰੂ ਨਾਨਕ ਦੀ ਡਿਊਟੀ ਕੀ ਸੀ। ਸੁਲਤਾਨਪੁਰ ਦਾ ਇਤਿਹਾਸ ਜੋ ਹੈ, ਇਹਦਾ ਨਾਮ ਪਹਿਲਾਂ ਤਾਮਸਗੜ੍ਹ ਸੀ, ਤਾਮਸਗੜ੍ਹ, ਤਾਮਸ ਕਹਿੰਦੇ ਹਨੇਰੇ ਨੂੰ, ਕਿਉਂਕਿ ਜਿਹੜੀ ਵੇਈ ਲਾਗੇ ਵਗਦੀ ਹੈ ਉਹਨੂੰ ਕਾਲੀ ਵੇਈ ਹੁਣ ਤੱਕ ਕਿਹਾ ਜਾਂਦਾ, ਕਾਲੀ ਵੇਈ। ਉਹਦਾ ਪਾਣੀ ਕੁਝ ਕਾਲਾ ਹੈ, ਕਿਉਂਕਿ ਜ਼ਮੀਨ ਦਾ ਰੰਗ ਵੀ ਕਾਲਾ। ਬਾਹਰ ਜਿਹੜਾ ਜੰਗਲ ਹੈ ਉਹਨੂੰ ਤਾਮਸ ਵਨ ਆਖਿਆ ਜਾਂਦਾ, ਇਸ ਵਾਸਤੇ ਇਹਦਾ ਨਾਮ ਸੀ ਤਾਮਸਗੜ੍ਹ। ਅਤੇ ਲੋਧੀ ਖਾਨਦਾਨ ਵਿੱਚੋਂ ਇੱਕ ਸੁਲਤਾਨ ਖਾਨ ਲੋਧੀ ਆਇਆ, ਜਿਹਨੇ ਇਹ ਪ੍ਰਗਣਾ ਜਿੱਤਿਆ ਔਰ ਤਾਮਸਗੜ੍ਹ ਤੋਂ ਬਦਲਾ ਕੇ ਆਪਣੇ ਨਾਮ 'ਤੇ ਇਹਦਾ ਨਾਮ ਸੁਲਤਾਨਪੁਰ ਰੱਖਿਆ, ਸੁਲਤਾਨਪੁਰ ਲੋਧੀ। ਉਸ ਵੇਲੇ ਦੇ ਕਾਨੂੰਨ ਦੇ ਮੁਤਾਬਕ ਅਸੀਂ ਇਹ ਸਮਝਦੇ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਜਿਵੇਂ ਅੱਜ ਕੱਲ੍ਹ ਕੋਈ ਪਸਾਰੀ ਦੀ ਹੱਟੀ ਪਾਈ ਬੈਠਾ ਹੁੰਦਾ, ਲੂਣ ਤੇਲ ਵੇਚਦਾ, ਇੱਦਾਂ ਦਾ ਹੋਣਾ ਦੁਕਾਨਦਾਰ ਨਹੀਂ, ਇੱਦਾਂ ਦਾ ਨਹੀਂ। ਉਸ ਵੇਲੇ ਦੇ ਕਾਨੂੰਨ ਦੇ ਮੁਤਾਬਕ, ਕਿਉਂਕਿ ਸੁਲਤਾਨਪੁਰ ਦਾ ਸੂਬਾ ਬੜੀ ਦੂਰ ਦੂਰ ਤੱਕ ਸੀ, ਜੋ ਲਗਾਨ ਆਉਂਦਾ ਸੀ ਸਰਕਾਰ ਨੂੰ ਆਮਦਨ ਹੁੰਦੀ ਸੀ, ਉਹ ਲੋਕਾਂ ਪਾਸੋਂ ਟੈਕਸ ਦੀ ਹੁੰਦੀ ਸੀ। ਆਮ ਤੌਰ 'ਤੇ ਟੈਕਸ ਜ਼ਿਆਦਾ ਕਰਕੇ ਪਿੰਡਾਂ 'ਚੋਂ ਜ਼ਮੀਨਾਂ ਦਾ ਹੀ ਆਉਂਦਾ ਸੀ, ਹੋਰ ਕੋਈ ਬਹੁਤੇ ਕੰਮ ਤਾਂ ਦੇਣੇ ਸੀ, ਕੋਈ ਫੈਕਟਰੀ ਜਾਂ ਕੋਈ ਮਸ਼ੀਨਾਂ ਨਹੀਂ ਸੀ ਚੱਲਦੀਆਂ। ਉਹ ਜਿਹੜਾ ਪਿੰਡਾਂ ਦਾ ਲਗਾਨ ਆਉਂਦਾ ਸੀ ਉਹ ਜਿਲਸ ਦੇ ਰੂਪ ਵਿੱਚ ਜ਼ਿਆਦਾ ਆਉਂਦਾ ਸੀ, ਰੁਪਈਏ ਨਹੀਂ ਸੀ ਹੁੰਦੇ, ਰੁਪਈਏ ਬਹੁਤ ਘੱਟ ਹੁੰਦੇ ਸੀ। ਉਹ ਜਿਲਸ ਦੇ ਰੂਪ ਵਿੱਚ ਉਹ ਲਗਾਨ ਆਉਣਾ, ਉਹ ਇੱਥੇ ਨਵਾਬ ਦੇ ਭੰਡਾਰੇ ਵਿੱਚ ਉਹ ਜਮ੍ਹਾਂ ਹੋਣਾ। ਜਿਹਦਾ ਨਵਾਬ ਦੌਲਤ ਖਾਨ ਦਾ ਮੋਦੀ ਖਾਨਾ ਸੀ, ਉਸ ਮੋਦੀ ਖਾਨੇ ਦੇ ਵਿੱਚੋਂ, ਉਹ ਮਾਮੂਲੀ ਮੋਦੀ ਖਾਨਾ ਨਹੀਂ ਸੀ, ਜਿਹਨਾਂ ਸਾਰੇ ਅਮਲੇ ਨੂੰ, ਸਾਰੀ ਫੌਜ ਨੂੰ, ਸਾਰੇ ਨਵਾਬ ਦੇ ਪਰਿਵਾਰ ਨੂੰ, ਜਿਹਨਾਂ ਨੂੰ ਤਨਖਾਹਾਂ ਮਿਲਦੀਆਂ ਸਨ, ਉਹ ਵੀ ਉੱਥੋਂ ਜਿਨਸ ਦੀ ਸ਼ਕਲ ਵਿੱਚ ਤਨਖਾਹ ਮਿਲਦੀਆਂ ਸਨ। ਅਤੇ ਗੁਰੂ ਨਾਨਕ ਦੀ ਡਿਊਟੀ ਜਿਹੜੀ ਮੋਦੀ ਦੀ ਐਵੇਂ ਲੂਣ ਤੇਲ ਵਾਲੀ ਵੇਚਣ ਵਾਲੀ ਨਹੀਂ ਸੀ, ਉਸ ਵੇਲੇ ਮੋਦੀ ਦੀ ਡਿਊਟੀ ਬੜੀ ਜਿਵੇਂ ਕੋਈ ਫਾਈਨੈਂਸ ਦਾ ਮਨਿਸਟਰ ਹੁੰਦਾ, ਇੱਦਾਂ ਦੀ ਡਿਊਟੀ, ਸਾਰਾ ਹਿਸਾਬ ਕਿਤਾਬ ਰੱਖਣਾ, ਆਈ ਆਮਦਨ ਦਾ ਹਿਸਾਬ ਰੱਖਣਾ, ਸਭ ਨੂੰ ਫਿਰ ਉਹਨਾਂ ਦੇ ਹਿਸਾਬ ਦੇ ਮੁਤਾਬਕ ਤਨਖਾਹਾਂ ਦੇਣੀਆਂ। ਇਸ ਮੋਦੀ ਦੀ ਮੋਦੀ ਖਾਨੇ ਵਿੱਚੋਂ ਥੋਕ ਦੀਆਂ ਚੀਜ਼ਾਂ ਲਿਜਾ ਕੇ ਦੁਨੀਆਂ ਲੋਕ ਛੋਟੀਆਂ ਛੋਟੀਆਂ ਦੁਕਾਨਾਂ ਪ੍ਰਚੂਨ ਦੀਆਂ ਕਰਦੇ ਹੁੰਦੇ ਸਨ, ਇਹ ਸੀ ਉਸ ਵੇਲੇ ਤਰੀਕਾ। ਅਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਾਲਾ ਵੀ ਉਹ ਤੋਲਾ ਸੀ, ਬਾਲਾ ਤੋਲਦਾ ਹੁੰਦਾ ਸੀ, ਹੋਰ ਵੀ ਤੋਲੇ ਰੱਖੇ ਇੱਕ ਦੋ। ਆਪ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵੀ ਕਦੇ ਕਦੇ ਤੱਕੜੀ ਫੜ ਲੈਂਦੇ ਸਨ, ਪੁਰਾਣੇ ਬਜ਼ੁਰਗਾਂ ਪਾਸੋਂ ਜਿਹੜੀ ਸਾਖੀ ਨੂੰ ਪੜ੍ਹ ਕੇ ਸੁਣ ਕੇ ਬੜਾ ਮਾਣ ਕਰਦੇ ਹਾਂ, ਗੁਰੂ ਨਾਨਕ ਸਾਹਿਬ ਦੀ ਹੋਸ਼ ਮਾਰੀ ਗਈ। ਕਿੱਡੀ ਸਾਡੀ ਮੂਰਖ ਮੱਤ ਹੈ। ਉਹ ਗੁਰੂ ਨਾਨਕ ਜਿਹੜਾ ਬੇਹੋਸ਼ਾਂ ਨੂੰ ਹੋਸ਼ ਵਿੱਚ ਲਿਆਉਣ ਵਾਲਾ, ਉਹਦੀ ਅਖੀ ਹੋਸ਼ ਮਾਰੀ ਗਈ। ਹੁਣ ਇਹ ਸਾਖੀ ਤੋਂ ਜੇ ਕਿਹਾ ਜਾਵੇ ਵੀ ਗੁਰੂ ਨਾਨਕ ਸਾਹਿਬ 13-13 ਕਰਦੇ, ਵਾਹਿਗੁਰੂ ਵਾਹਿਗੁਰੂ 13-13 ਕਰਨ ਲੱਗ ਪਏ, ਅਤੇ ਸਾਨੂੰ ਸਿੱਖਿਆ ਕੀ ਮਿਲੇਗੀ? ਗੱਡੀ ਚਲਾਉਣ ਵਾਲਾ ਡਾਕਟਰ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਕਰਨ ਲੱਗਾ, ਠਾ ਫਾਹ ਕੱਟ ਕੇ ਗੱਡੀ ਮਾਰੇ, ਇਹ ਸਿੱਖਿਆ ਲਵਾਂਗੇ? ਬਜਾਜੀ ਦੁਕਾਨ 'ਤੇ ਬੈਠਿਆ ਬਜਾਜ ਜਿਹੜਾ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਕਰਦਾ, ਅੱਲਾ ਅੱਲਾ ਕਰਦਾ, ਭੁੱਲ ਜਾਵੇ, ਭਾਵੇਂ ਦੁਕਾਨ ਸਾਰੀ ਟੁੱਟੀ ਜਾਵੇ, ਇਹ ਸਿੱਖਿਆ ਮਿਲੇਗੀ? ਨਹੀਂ। ਗੁਰੂ ਨਾਨਕ ਦੇਵ ਜੀ ਦਾ ਹਰ ਇੱਕ ਕਰਤੱਵ, ਨਿੱਕੇ ਤੋਂ ਨਿੱਕਾ ਕੰਮ ਵੀ ਦੁਨੀਆਂ ਦੇ ਲੋਕਾਂ ਵਾਸਤੇ ਸਿੱਖਿਆ ਦੇਣ ਵਾਲਾ ਸੀ। ਐਸੀ ਗੱਲ ਨਹੀਂ ਸੀ ਹੋਈ, ਇਹ ਲਿਖਾਰੀਆਂ ਨੇ ਸੁਣ ਵਧਾ ਕੇ ਲਿਖੀ ਹੈ। ਭਾਈ ਨੰਦ ਲਾਲ ਨੇ ਆਖਿਆ, ਬਹੋਸ਼ ਵਾਸ਼ ਕੇ ਹੰਗਾਮੇ ਨਾ ਬਹਾਰ ਆਮਦ, ਬਹਾਰ ਆਮਦ ਉਹ ਯਾਰ ਆਮਦ ਉਹ ਕਰਾਰ ਆਮਦ, ਜਿਹੜਾ ਦੁਨੀਆਂ ਨੂੰ ਹੋਸ਼ਾਂ ਵਿੱਚ ਲਿਆਉਣ ਵਾਲਾ, ਕਿਤੇ ਵੀ ਹੋਸ਼ ਹੋ ਗਿਆ, ਗੁਰੂ ਨਾਨਕ ਬੇਹੋਸ਼ ਨਹੀਂ ਹੋਇਆ। ਕਾਰਨ ਜਿਹੜੇ ਸਿਆਣੇ ਸਾਡੇ ਬਜ਼ੁਰਗ ਜਿਹੜੇ ਸਮਝਦੇ ਗੁਰਮਤ ਦੇ ਰਹੱਸ ਨੂੰ ਸਮਝਦੇ ਹਨ, ਉਹਨਾਂ ਦਾ ਇਹ ਵਿਚਾਰ ਵੀ ਸਾਖੀ ਹੋਰ ਤਰ੍ਹਾਂ ਹੁੰਦੀ ਹੈ, ਅਤੇ ਲਿਖਣ ਵਾਲੇ ਕਈ ਵਾਰ ਬਾਅਦ ਵਿੱਚ ਜਜ਼ਬਾਤ ਵਿੱਚ ਆ ਕੇ, ਜਜ਼ਬਾਤ ਵਿੱਚ ਆ ਕੇ ਵਧਾ ਕੇ ਲਿਖਦੇ ਨੇ, ਤਾਂ ਕਿ ਦੁਨੀਆਂ ਲੋਕ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪੈਂਦੇ ਇੱਕ ਸਾਖੀ ਸੁਣ ਕੇ। ਇਹੋ ਜਿਹੇ ਭੋਲੀ ਦੁਨੀਆਂ, ਕੋਈ ਆਇਆ ਹੋਣਾ ਐਸਾ ਅਫਸਰ ਜਿਹਦੇ ਮਨ ਦੀ ਪੱਟੀ ਉੱਪਰ, ਕਿਉਂ ਅੰਦਰ ਹੈ ਸਾਡੇ ਇੱਕ ਪੱਟੀ, ਸਲੇਟ ਹੈ ਸਾਡੇ ਅੰਦਰ, ਜਿਹਦੇ ਉੱਪਰ ਲਿਖਿਆ ਮੈਂ 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 ਮੇਰਾ ਮੇਰਾ ਲਿਖਿਆ ਹੋਇਆ, ਇਹਨੂੰ ਕਹਿੰਦੇ ਨੇ ਹੰਕਾਰ। ਅਤੇ ਗੁਰੂ ਨਾਨਕ ਆਇਆ ਵੈਦ ਬਣ ਕੇ, ਕੋ ਆਇਆ ਐਸਾ ਹੰਕਾਰ ਦਾ ਜਿਹਦਾ ਕਿ ਹੰਕਾਰੀ ਬੰਦਾ, ਮਾਲਕੇ ਮਾਣੇ ਰੂਪ ਕੀ ਸੋਭਾ, ਹੰਕਾਰੀ ਬੰਦਾ ਉਹ ਕੱਢ ਜਾਂਦਾ, ਜਿਵੇਂ ਪਿੱਛੇ ਆਪਾਂ ਵਿਚਾਰ ਕਰ ਰਹੇ ਹਾਂ, ਉਹਦੀ ਜ਼ਬਾਨ ਖੁਸ਼ਕ ਹੁੰਦੀ, ਉਹਦੀ ਜ਼ਬਾਨ 'ਚੋਂ ਬਦਬੋ ਆਉਂਦੀ, ਉਹਦੇ ਵੇਖਣ 'ਚੋਂ ਬਦਬੋ ਆਉਂਦੀ, ਜਾਂ ਹੰਕਾਰੀ। ਹੰਕਾਰ ਇੱਕ ਐਸੀ ਚੀਜ਼, ਇੱਦਾਂ ਦਾ ਕੋਈ ਵੱਡਾ ਆਦਮੀ ਆਇਆ ਹੋਊਗਾ ਆਪਣਾ ਹੱਕ ਲੈਣ ਵਾਸਤੇ, ਉਹ ਤਨਖਾਹ ਤਲਬ ਲੈਣ ਵਾਸਤੇ, ਅਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਉਹ 'ਤੇ ਨਜ਼ਰੇ ਰਹਿਮਤ ਪੈ ਗਈ, ਅਤੇ ਬਾਬੇ ਨੇ ਕਿਹਾ ਵੀ ਇਹਨੂੰ ਇਹ ਹੈ ਬਿਮਾਰ, ਹੋਮੇ ਦੇ ਦੀਰਘ ਰੋਗ ਨਾਲ, ਇਹਨੂੰ ਤੰਦਰੁਸਤ ਕਰਕੇ ਭੇਜਣਾ ਇੱਥੋਂ। ਹੁਣ ਤਰੀਕਾ ਐਸਾ ਵਰਤਿਆ ਗੁਰੂ ਨਾਨਕ ਨੇ, ਯੁਕਤੀ ਐਸੀ ਵਰਤੀ, ਢੰਗ ਐਸਾ ਵਰਤਿਆ, ਤਾਰਨਾ ਤੋਲਦਿਆਂ ਤੋਲਦਿਆਂ 13 'ਤੇ ਆ ਕੇ ਅੱਗੇ 14ਵੀਂ ਤਾਰਨ ਪਾ ਕੇ, ਅਤੇ ਮੂੰਹ ਕਿਹਾ 13। ਅਤੇ ਮਨੁੱਖ ਦੀ ਆਦਤ ਹੈ, ਜੇ ਦੁਕਾਨਦਾਰ ਸੁਵਿਧਾ ਵੱਧ ਦੇ ਦੇਵੇ ਭੁਲੇਖੇ ਨਾਲ, ਤਾਂ ਅਸੀਂ ਬੜੇ ਖੁਸ਼ ਹੁੰਦੇ ਹਾਂ ਵੀ ਦੁਕਾਨਦਾਰ ਨੇ ਭੁਲੇਖੇ ਨਾਲ ਵੱਧ ਦਿੱਤਾ ਸੁਵਿਧਾ, ਬੰਦਾ ਪ੍ਰਸੰਨ ਹੋ ਜਾਂਦਾ, ਗਾਹ ਖੁਸ਼ ਹੋਇਆ। ਉਸ ਅਪੁੱਲ ਗੁਰੂ ਨੇ ਫਿਰ ਆਖਿਆ, 15ਵੀਂ ਧੜੀ ਪਾ ਕੇ ਆਖਿਆ 13, ਹੋਰ ਖੁਸ਼ ਹੋਇਆ, ਪ੍ਰਸੰਨ ਹੋਇਆ। ਅਤੇ ਗੁਰੂ ਨਾਨਕ ਸਾਹਿਬ ਦਾ ਉਸ ਵੇਲੇ ਚਿਹਰੇ 'ਤੇ ਐਸਾ ਜਲਾਲ ਔਰ ਜਮਾਲ ਆ ਗਿਆ, ਸੂਰਜ ਦਾ ਰੌਸ਼ਨੀ ਦਾ ਜਲਾਲ ਆਖਿਆ ਜਾਂਦਾ, ਚੰਦਰਮਾ ਨੂੰ ਜਮਾਲ ਆਖਿਆ ਜਾਂਦਾ, ਗੁਰੂ ਨਾਨਕ ਸਾਹਿਬ ਦੇ ਚਿਹਰੇ ਦਾ ਜਮਾਲ ਵੀ ਸੀ ਅਤੇ ਜਲਾਲ ਵੀ ਸੀ, ਰੌਸ਼ਨੀ ਦੇਣ ਵਾਲਾ, ਠੰਡ ਪਾਉਣ ਵਾਲਾ ਵੀ ਸੀ। ਐਸਾ ਚਿਹਰਾ ਹੋ ਗਿਆ, 5-7 ਧਰਨੀਆਂ ਪਾਲੀਆਂ ਅਤੇ 13-13 ਆਖੇ ਜਾਂਦੇ। ਹੁਣ ਵੈਦ ਗੁਰੂ ਨਾਨਕ ਮੋਦੀ ਨਾਨਕ ਦੇ ਮੂੰਹੋਂ ਨਿਕਲਿਆ 13-13-13-13। ਉਹ ਜਿਹੜਾ ਬੰਦਾ ਸੀ ਜਿਹਦੇ ਆਤਮਾ ਦੀ ਮਨ ਦੀ ਫੱਟੀ ਉੱਪਰ, ਸਲੇਟ ਉੱਪਰ ਲਿਖਿਆ ਮੇਰਾ 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 ਮੇਰਾ, ਉਹ ਅੱਖਰ ਬੁੱਝਣੇ ਸ਼ੁਰੂ ਹੋ ਗਏ, ਫੱਟੀ ਪੋਚਣੀ ਸ਼ੁਰੂ ਹੋ ਗਈ। ਗੁਰੂ ਨਾਨਕ ਦੇ ਚਿਹਰੇ ਵੱਲ ਵੇਖਦਾ ਜਮਾਲ ਅਤੇ ਜਲਾਲ, ਤਖੀਰ ਅਤੇ ਬਾਹੋਂ ਫੜ ਕੇ, ਮੋਢੇ ਤੋਂ ਫੜ ਕੇ ਹਲੂਣਿਆ, ਅਤੇ ਵਾਹਿਗੁਰੂ ਨਾਨਕ ਨੇ ਵੇਖਿਆ ਕਿਰਪਾ ਦੀ ਨਜ਼ਰ ਨਾਲ ਉਹਦੀ ਵੱਲ, ਭਾਈ ਕੀ ਕਹਿੰਦਾ? ਅਤੇ ਕਹਿੰਦਾ ਮੋਦੀ ਨਾਨਕ ਤੂੰ ਭੁੱਲ ਗਿਆ। ਅਤੇ ਬਾਬਾ ਕਹਿੰਦਾ ਅੱਛਾ, ਮੈਂ ਤਾਂ ਨਹੀਂ ਭੁੱਲਿਆ, ਮੇਰੇ ਖਿਆਲ ਤੂੰ ਭੁਲਾਉਣ ਦੀ ਕੋਸ਼ਿਸ਼ ਕਰਦਾ। ਨਹੀਂ ਮੋਦੀ ਜੀ, ਤੜੀਆਂ ਬਹੁਤ ਪਾਰਤੀਆਂ ਤੇ ਕਹਿੰਦੇ ਤੇਰਾਂ 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 ਹੀ ਤੇਰਾਂ ਆਖੀ ਜਾਂਦੇ। ਤੇ ਬਾਬਾ ਕਹਿੰਦਾ ਹੋਰ ਵੀ ਕੀ ਆਖੀ, ਆਖਾਂ ਮੇਰਾ ਆਖਾਂ ਮੈਂ, ਅਜੇ ਰਮਨ ਸਮਝ ਨਹੀਂ ਆਈ, ਰਾਜ ਸਮਝ ਨਹੀਂ ਆਇਆ, ਉਹਦੀ ਗੱਲ ਬੈਠੀ ਨਹੀਂ ਉਹਦੇ ਟਿਕਾਣੇ। ਕਹਿੰਦਾ ਇੱਦਾਂ ਤਾਂ ਵੀਰੇ ਘਾਟਾ ਪੈ ਜਾਊ ਤੈਨੂੰ, ਹਿਸਾਬ ਹੋਣਾ। ਅਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਵੇਂ ਅੱਜ ਕੱਲ੍ਹ ਭਿਆਨਕ ਬਿਮਾਰੀ, ਕੰਪਲੀਕੇਟ ਬਿਮਾਰੀ ਵਿੱਚ ਟੀਕਾ ਲਾਉਂਦਾ ਡਾਕਟਰ, ਉਹਨੂੰ ਮਰਨ ਲੱਗੇ ਉਹਨੂੰ ਵੀ ਹੋਸ਼ ਆ ਜਾਂਦੀ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਵੇਂ ਤਵੇ ਸਿਰ ਦੀ ਪੁੜੀ ਹੁੰਦੀ, ਐਸਾ ਉਸ ਵੇਲੇ ਉਹਦੇ ਮਨ ਦੀ ਪੱਟੀ ਤੋਂ ਤੇਰਾਂ ਤੇਰਾਂ ਉਹ ਸ਼ਬਦ ਮਿਟ ਗਏ ਸਨ, ਕੁਝ ਮਨ ਸਾਫ਼ ਹੋਇਆ ਸੀ। ਅਤੇ ਬਾਬੇ ਨਾਨਕ ਨੇ ਆਖਿਆ ਭਾਈ ਕਾਟਾ ਦੁਨੀਆਂ 'ਚ ਉਹਨਾਂ ਨੂੰ ਪੈਂਦਾ ਜਿਹੜੇ ਮੇਰਾ 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 ਮੈਂ ਕਹਿੰਦੇ ਨੇ, ਉਹ ਜਿਹਨਾਂ ਆਖਿਆ ਤੇਰਾ 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 ਤੇਰਾ, ਉਹਨਾਂ ਨੂੰ ਕਦੇ ਕਾਟਾ ਨਹੀਂ ਪਿਆ। ਐ ਭਾਈ ਪਿਆਰਿਆ, ਤੇਰਾਂ ਕਹਿਣ ਵਾਲੇ ਦੇ ਤਨ ਦਾ ਰਾਖਾ ਆਪ ਕਰਤਾਰ ਬਣ ਜਾਂਦਾ ਹੈ, ਤੇਰਾਂ ਤੇਰਾਂ ਕਹਿਣ ਵਾਲੇ ਦੇ ਤਨ ਦਾ ਰਾਖਾ ਵੀ ਆਪ ਸਿਰਜਣਹਾਰ ਬਣ ਜਾਂਦਾ ਹੈ, ਤੇਰਾਂ ਤੇਰਾਂ ਕਹਿਣ ਵਾਲੇ ਦੇ ਮਨ ਦਾ ਰਾਖਾ ਵੀ ਆਪ ਉਹਦਾ ਤਾਰ ਬਣ ਜਾਂਦਾ ਹੈ। ਜੇ ਤੇਰਾਂ ਤੇਰਾਂ ਆਖਿਆ ਤਾਂ ਜੀ ਗੁਰੂ ਅਮਰਦਾਸ ਮਹਾਰਾਜ ਅਨੰਦ ਸਾਹਿਬ ਬਾਣੀ ਫਰਮਾਉਂਦੇ ਹਨ, ਤਨ ਮਨ ਧਨ ਸਭ ਸੌਂਪ ਗੁਰੂ ਕਾ ਹੁਕਮ ਮੰਨਿਆ ਭਾਈ। ਇਹ ਬਾਬੇ ਨਾਨਕ ਦਾ ਉਪਦੇਸ਼ ਸੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪ੍ਰਸਾਏ ਕਰਕੇ ਕਿਸੇ ਨੂੰ ਕਹਿੰਦੇ ਹਨ, ਪਰ ਉਹਨਾਂ ਦਾ ਹਰ ਇੱਕ ਬਟਨ, ਹਰ ਇੱਕ ਸਾਖੀ ਨਿੱਕੀ ਤੋਂ ਨਿੱਕੀ ਉਹ ਰਹਿੰਦੀ ਦੁਨੀਆਂ ਤੱਕ, ਕਿਆਮਤ ਤੱਕ ਦੁਨੀਆਂ ਦੀਆਂ ਲੋਕਾਂ ਵਾਸਤੇ ਇੱਕ ਸਿੱਖਿਆਦਾਇਕ ਹੈ, ਜੇ ਉਹਨੂੰ ਧਿਆਨ ਨਾਲ ਪੜ੍ਹਿਆ ਜਾਵੇ ਵਿਚਾਰਿਆ ਜਾਵੇ। ਇਹ ਸ਼ਬਦ ਦੀ ਭਾਵੇਂ ਇਹ ਕਹਿੰਦੇ ਨੇ ਕਾਫੀ ਨੂੰ ਖਾਤਮ ਕਰਕੇ, ਪਰ ਇਹਦੇ ਵਿੱਚ ਸਾਰੀਆਂ ਤੁਕਾਂ ਜਣੀਆਂ ਸਹੀ ਮਾਨਿਆਂ 'ਚ ਇਨਸਾਨ ਬਣਨ ਦਾ ਉਪਦੇਸ਼ ਹੈ, ਮਨੁੱਖਤਾ ਦਾ ਉਪਦੇਸ਼ ਹੈ, ਗੁਰਮੁਖ ਰਹਿਣੀ ਦਾ ਉਪਦੇਸ਼। ਸ਼ਬਦ ਵੀ ਆਖਰੀ ਤੁਕ ਪਾਤਸ਼ਾਹ ਫੁਰਮਾਨ ਦੀ ਆਖਰੀ ਤੁਕਾਂ 'ਚ ਤੀਹ ਕਰ ਰੱਖੇ ਪੰਜ ਕਰ ਸਾਥੀ ਨਾਓ ਸ਼ੈਤਾਨ ਮਤ ਕੱਟ ਜਾਈ। ਬੰਦਾ ਬਾਹਰਲਾ ਕਰਮ ਐਸਾ ਕੱਢਦਾ, ਮੈਂ ਲੋਕਾਂ ਦੀਆਂ ਨਿਗਾਹ ਵਿੱਚ ਮੈਨੂੰ ਸੰਤ ਆਖਣ, ਮੈਨੂੰ ਲੋਕ ਭਲਾ ਮਾਨਸ ਆਖਣ, ਮੈਨੂੰ ਇਨਸਾਨ ਆਖਣ, ਮੈਨੂੰ ਸ਼ੈਤਾਨ ਨਾ ਆਖਣ, ਅੰਦਰ ਸ਼ੈਤਾਨੀ ਤਾਂ ਭਰੀ ਹੁੰਦੀ ਹੈ। ਹਜ਼ੂਰ ਕਹਿੰਦੇ ਨੇ ਤੀਹ ਘਰ ਆਖੇ ਤੂੰ ਤੀਹ ਰੋਜ਼ੇ ਵੀ ਘੱਟ ਰੱਖਦਾ, ਪੰਜ ਨਵਾਜ਼ਾਂ ਵੀ ਪੜ੍ਹਦਾ ਰੋਜ਼ ਦੀਆਂ, ਸਿਰਫ ਇਸ ਵਾਸਤੇ ਵੀ ਦੁਨੀਆਂ ਤੈਨੂੰ ਕਵੇ ਵੀ ਬੜਾ ਭਲਾ ਲੋਕ ਹੈ। ਜਿਵੇਂ ਸਮੁੰਦਰਾਂ ਵੀ ਜਾਂਦੇ ਹਾਂ, ਗੁਰਦੁਆਰਿਆਂ ਵੀ ਜਾਂਦੇ ਹਾਂ, ਦਾਨ ਪੁੰਨ ਵੀ ਕਰਕੇ ਉੱਥੇ ਜਾ ਕੇ ਗੁਰਦੁਆਰੇ 'ਚ ਬੜੇ ਬੜੇ ਝੂਮ ਝੂਮ ਕੇ ਸਿਰ ਹਿਲਾਉਂਦੇ ਹਾਂ, ਉਹਨਾਂ ਦਾ ਕਿਰਦਾਰ ਦੁਕਾਨ 'ਚ ਵੀ ਜਾ ਕੇ ਵੇਖਿਆ ਜਾਵੇ ਕਿੱਦਾਂ ਠੱਗੀਆਂ ਕਰਦੇ, ਫਿਰ ਉਹ ਬਾਹਰਲਾ ਜਿਹੜਾ ਕਰਤੂਤ ਵੇਖੀ ਜਾਵੇ, ਮੰਦਰਾਂ ਵਿੱਚ ਜਾ ਕੇ, ਮਸਜਿਦਾਂ ਵਿੱਚ, ਗਿਰਜਿਆਂ ਵਿੱਚ ਜਾ ਕੇ ਬੜਾ ਦਿਖਾਵਾ ਕਰਨਾ ਵੀ ਜਿਵੇਂ ਅਸੀਂ ਬੜੇ ਧਰਮਾਨ ਹਾਂ, ਬੜੇ ਇਨਸਾਨ ਹਾਂ, ਅਤੇ ਕਰਤੂਤ ਐਸੀ ਹੈ, ਇਹ ਮਨ ਐਸਾ ਹੈ, ਅਤੇ ਮਨ 'ਤੇ ਕੰਟਰੋਲ ਤਾਂ ਹੀ ਹੋਊ ਜੇ ਕਰਤੂਤ ਚੰਗੀ ਕਰੂ, ਮਨ ਭੌਰ ਦੀ ਕਿਸਮ ਦਾ ਬਣੇ। ਬਾਬਾ ਨਾਨਕ ਕਹਿੰਦੇ ਦਿਖਾਵੇ ਦਾ ਜਿਹੜਾ ਦਿਖਾਵਾ ਹੈ, ਤੀਹ ਘਰ ਆ ਕੇ ਚਾਹੇ ਹੋਵੇ ਮੰਦਰ, ਚਾਹੇ ਹੋਵੇ ਗੁਰਦੁਆਰਾ, ਚਾਹੇ ਹੋਵੇ ਮਸਜਿਦ, ਚਾਹੇ ਕਿਤੇ ਜਾਵੇ ਬੰਦਾ, ਦਿਖਾਵੇ ਦਾ ਪਰਮ, ਜੇ ਦਿਖਾਵੇ ਦਾ ਧਰਮ ਨਹੀਂ ਉਹਦੇ ਨਾਲ ਬੇੜਾ ਪਾਰ ਨਹੀਂ ਹੋਣਾ। ਆਪਣੇ ਆਪ ਤੋਂ ਇਹ ਇਨਸਾਨ ਕਹਿੰਦਾ ਵੀ ਮੈਂ ਸ਼ੈਤਾਨੀ ਦੇ ਲਿਫਟ ਵਿੱਚੋਂ ਕੱਟਿਆ ਜਾਵਾਂ, ਮੈਨੂੰ ਲੋਕ ਚੰਗਾ ਸਮਝਣ। ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਭਾਈ ਗੁਰਦਾਸ ਨੇ ਇੱਕ ਪੌੜੀ ਚਾਕਿਆ, ਸਿੰਘ ਬੁੱਕੇ ਮਿਰਗਾਵਲੀ ਪੰਨੀ ਜਾਏ ਨਾ ਧੀਰ ਤਰਵਾ। ਗੁਰੂ ਨਾਨਕ ਬਾਬੇ ਨੂੰ ਆਖਿਆ ਸ਼ੇਰ ਸੀ ਸ਼ੇਰ, ਇਹ ਭਾਈ ਗੁਰਦਾਸ ਦੀ ਇਹ ਤੁਕ ਪੜ੍ਹ ਕੇ ਬੜੀ ਹੈਰਾਨਗੀ ਆਉਂਦੀ ਹੈ। ਗੁਰੂ ਨਾਨਕ ਸ਼ੇਰ, ਸ਼ੇਰ ਦਾ ਮੂੰਹ ਵੱਡਾ, ਸਾਰਾ ਦੰਦ ਵੱਡੇ, ਉਹਦਾ ਬੜਾ ਭਿਆਨਕ ਸਰੂਪ, ਸ਼ੇਰ ਦਾ ਵੇਖਣਾ, ਉਹਦੀ ਵੱਲ ਵੇਖਣ ਤੋਂ ਡਰ ਆਉਂਦਾ ਬੰਦੇ ਨੂੰ। ਅਤੇ ਭਾਈ ਗੁਰਦਾਸ ਕਹਿੰਦਾ ਸ਼ੇਰ ਗੁਰੂ ਨਾਨਕ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਾਦਾ ਜਿਹਾ ਕੁੜਤਾ ਪਾਇਆ ਹੋਇਆ, ਸਾਦੀ ਜੀ ਪੱਗ ਬੰਨ੍ਹੀ ਹੋਈ, ਕਈ ਵਾਰ ਪੈਰੀ ਜੁੱਤੀ ਹੋਣੀ, ਕਈ ਵਾਰ ਨਾ ਹੋਣੀ। ਅਤੇ ਭਾਈ ਗੁਰਦਾਸ ਕਹਿੰਦਾ ਸ਼ੇਰ ਸੀ। ਸ਼ੇਰ ਉਹਨੂੰ ਆਖਿਆ ਜਾਂਦਾ ਜੇ ਸੱਚਾਈ ਬਿਆਨ ਕਰੇ। ਜ਼ਾਲਮ ਨੂੰ ਜ਼ਾਲਮ ਕਹਿਣਾ, ਉਹਦੇ ਸਾਹਮਣੇ ਕਹਿਣਾ, ਇਹ ਗੁਰੂ ਨਾਨਕ ਦੀ ਜਦੋਂ ਦਲੇਰੀ ਸੀ। ਹੁਣ ਬਾਬਰ ਜਿਸ ਵੇਲੇ ਆਇਆ, ਉਸ ਵੇਲੇ ਜਿੰਨੇ ਪੀਰ ਫਕੀਰ ਜੋਗੀ ਸਿੱਧ ਸੰਤ ਸਨ, ਜਿੰਨੇ ਦੁੱਧ ਪੀਣੇ ਬਜਨੂ ਸਨ, ਉਹ ਸਾਰੇ ਉੱਥੋਂ ਦੌੜ ਕੇ ਪਹਾੜਾਂ ਨੂੰ ਚਲੇ ਗਏ ਸਨ ਵੀ ਸਾਨੂੰ ਕੀ ਲੋੜ ਪਈ ਮਰਨ ਦੀ, ਸਾਡੇ ਕਿਹੜੇ ਧੀਆਂ ਪੁੱਤ ਨੇ। ਗ੍ਰਸਤੀਆਂ ਦਾ ਉਹਨੂੰ ਕੋਈ ਦਰਦ ਨਹੀਂ ਸੀ, ਸਾਰੇ ਭੱਜ ਗਏ ਸਨ, ਕੇਵਲ ਗੁਰੂ ਨਾਨਕ ਸਾਹਿਬ ਉੱਥੇ ਡਟੇ ਰਹੇ ਸਨ ਇਮਨਾਬਾਦ। ਬਾਬਰ ਨੇ ਜੋ ਕਤਲਾਮ ਕੀਤੀ, ਬਾਬਰ ਨੇ ਗਰੀਬਾਂ 'ਤੇ ਜ਼ੁਲਮ ਕੀਤਾ, ਬਾਬਰ ਨੇ ਐਸੇ ਐਸੇ ਭਿਆਨਕ ਕੁਕਰਮ ਕੀਤੇ ਉਸ ਵੇਲੇ ਬਾਬਰ ਦੀ ਫੌਜ ਨੇ। ਉਹਨਾਂ ਕੁਕਰਮਾਂ ਵੱਲ ਵੇਖ ਕੇ ਹੀ ਬਾਬੇ ਨਾਨਕ ਨੇ ਪ੍ਰਮਾਤਮਾ ਨੂੰ ਕਹਿ ਦਿੱਤਾ ਸੀ ਇੱਥੇ ਮਾਰ ਪਈ ਕੁਰਲਾਣੇ, ਤੈਂ ਕੀ ਦਰਦ ਨਾ ਆਇਆ, ਇਹਨਾਂ ਭਿਆਨਕ ਜ਼ੁਲਮ ਹੋਇਆ ਸੀ। ਅਤੇ ਬਾਬਰ ਬਾਬਤ ਇਹ ਵੀ ਸੀ, ਬਾਬਰ ਬੰਦਗੀ ਕਰਦਾ ਸੀ, ਬਾਬਰ ਪੁੱਠਾ ਲਟਕ ਕੇ, ਬਾਬਰ ਨੂੰ ਕਲੰਦਰ ਵੀ ਕਿਹਾ ਜਾਂਦਾ ਸੀ, ਕਲੰਦਰ ਆਪਣੇ ਆਪ ਨੂੰ ਕਲੰਦਰ ਵੀ ਹੋਦਾ ਸੀ। ਕਲੰਦਰ ਮੁਸਲਮਾਨਾਂ ਵਿੱਚ ਜਿਹੜੇ ਫੁਕਰਾ ਦਰਵੇਸ਼ ਹਨ ਉਹਨਾਂ ਵਿੱਚ ਇੱਕ ਐਸਾ ਕਲੰਦਰ ਪਦਵੀ ਹੈ, ਉਪਾਧੀ ਹੈ, ਡਿਗਰੀ ਹੈ ਕਲੰਦਰ ਦੀ। ਉਹ ਬਾਬਰ ਨੂੰ ਫਕੀਰਾਂ ਦਿੱਤੀ ਹੋਈ ਸੀ, ਬਾਬਰ ਕਲੰਦਰ ਵੀ ਹੈ ਕਿਉਂਕਿ ਬੰਦਗੀ ਕਰਦਾ, ਪੁੱਠਾ ਲਟਕੇ ਬੰਦਗੀ ਕਰਦਾ, ਪਰ ਉਹਦਾ ਜ਼ੁਲਮ ਇੰਨਾ। ਕੇਵਲ ਗੁਰੂ ਨਾਨਕ ਸਾਹਿਬ ਨੇ ਸਾਹਮਣੇ ਹੋ ਕੇ ਬਾਬਰ ਹਾਥੀ 'ਤੇ ਸਵਾਰ ਸਾਹਮਣੇ ਆ ਰਿਹਾ ਹੈ, ਹਜ਼ਾਰਾਂ ਲੋਕ ਤਬਾਹ ਹੋ ਰਹੇ ਨੇ, ਬਰਬਾਦ ਹੋ ਰਹੇ, ਖੂਨ ਦੀਆਂ ਨਦੀਆਂ ਵਗੀਆਂ। ਅਤੇ ਗੁਰੂ ਨਾਨਕ ਸਾਹਿਬ ਨੇ ਆਖਿਆ ਬਾਬਰ ਤੂੰ ਜਾਬਰ ਹੈ, ਤੂੰ ਜਾਬਰ ਹੈ, ਤੂੰ ਜਾਬਰ ਹੈ। ਬਾਬਰ ਨੂੰ ਉਸ ਵੇਲੇ ਜਾਬਰ ਕਹਿਣਾ ਮੌਤ ਨੂੰ ਆਵਾਜ਼ ਮਾਰਨੀ, ਇਸ਼ਾਰਾ ਫੜ ਲਓ, ਫੜੇ ਗਏ, ਕੈਦੀਆਂ ਵੀ ਸ਼ਾਮਿਲ ਹੋਏ। ਹੁਣ ਮੁਸਲਮਾਨਾਂ ਵਿੱਚ, ਇਸਲਾਮ ਵਿੱਚ, ਉਹ ਗੁਰੂ ਨਾਨਕ ਸਾਹਿਬ ਨੇ ਕੋਈ ਮੌਜੂਦਾ ਦਿਖਾਉਣਾ ਮਨਾ ਕੀਤਾ ਆਪਣੀ ਪੂਜਾ ਵਾਸਤੇ, ਪਰ ਭਲੇ ਵਾਸਤੇ, ਕਿਸੇ ਨੂੰ ਜ਼ੁਲਮ ਤੋਂ ਹਟਾਉਣ ਵਾਸਤੇ, ਜ਼ਾਲਮ ਨੂੰ ਕੋਈ ਮੌਜੂਦਾ ਦਿਖਾਉਣਾ ਇਹ ਪੁੰਨ ਹੈ। ਕਿਉਂਕਿ ਮੁਸਲਮਾਨ ਇਸਲਾਮ ਲੋਕ ਜੋ ਇਸਲਾਮ ਵਿੱਚ ਜਦ ਤੱਕ ਕੋਈ ਮੌਜੂਦਾ ਨਾ ਵੇਖਣ, ਕਰਾਮਾਤ ਨਾ ਵੇਖਣ, ਉਹਦਾ ਅਕੀਦਾ ਨਹੀਂ ਬਚਦਾ। ਉਹਦਾ ਗੁਰੂ ਨਾਨਕ ਸਾਹਿਬ ਨੇ ਕਿਹਾ ਰਿੱਧ ਸਿੱਧ ਅਵਰਾ ਸਾਧ ਹੈ, ਜੋਗੀਆਂ ਅਤੇ ਸਿੱਧਾਂ 'ਚ ਉਹ ਫਰਕ ਸੀ, ਉਹ ਆਪਣੀ ਪੂਜਾ ਕਰਵਾਉਂਦੇ ਸਨ ਸਿੱਧੀਆਂ ਦਿਖਾ ਕੇ। ਬਾਬੇ ਨਾਨਕ ਨੇ ਜਿੱਥੇ ਕਿਤੇ ਕੋਈ ਕਰਾਮਾਤ ਵਰਤੀ ਹੈ, ਦੂਜੇ ਜ਼ਾਲਮ ਨੂੰ ਸਿੱਧੇ ਰਸਤੇ ਪਾਉਣ ਵਾਸਤੇ ਵਰਤੀ, ਤਾਂ ਕਿ ਇਹ ਗੱਲ ਮੇਰੀ ਸੁਣੇ, ਇਹ ਸਿੱਧੇ ਰਸਤੇ ਆਵੇ। ਉਸ ਵੇਲੇ ਗੁਰੂ ਨਾਨਕ ਸਾਹਿਬ ਨੇ ਐਸਾ ਮੌਜੂਦਾ, ਐਸਾ ਕੌਤਕ ਪਾਇਆ, ਜਿਵੇਂ ਬਾਕੀ ਕੈਦੀਆਂ ਦੇ ਸਿਰਾਂ 'ਤੇ ਬੋਝਾ ਹੁੰਦਾ, ਪੰਡਾਂ ਹੁੰਦੀਆਂ ਨੇ ਭਾਰ ਦੀਆਂ, ਜੇ ਲੁੱਟਿਆ ਹੋਇਆ ਮਾਲ, ਇਹਨਾਂ ਤਿੰਨਾਂ ਦੇ ਸਿਰ 'ਤੇ ਪੰਡਾਂ ਦਿੱਤੀਆਂ, ਪਰ ਇਹਨਾਂ ਤਿੰਨਾਂ ਦੇ ਸਿਰ ਤੋਂ ਕੋਈ ਉੱਪਰ ਗੇਟ, ਡੇਢ ਗੇਟ ਉੱਪਰ ਪੰਡਾਂ ਆਪਣੇ ਆਪ ਨਾਲ ਨਾਲ ਜਾ ਰਹੀਆਂ ਨੇ। ਬੜੇ ਹੈਰਾਨ ਹੋਏ ਪਹਿਰੇਦਾਰ, ਜਿੱਥੇ ਜਾ ਕੇ ਫਿਰ ਕੈਦੀਆਂ ਨੂੰ ਬੰਦ ਕੀਤਾ ਗਿਆ, ਉੱਥੇ ਚੱਕੀਆਂ ਰੱਖੀਆਂ ਗਈਆਂ ਅੱਗੇ, ਪੀਓ ਚੱਕੀਆਂ। ਗੁਰੂ ਨਾਨਕ ਸਾਹਿਬ ਅੱਗੇ, ਬਾਲੇ ਮਰਦਾਨ ਦੇ ਅੱਗੇ ਚੱਕੀ ਰੱਖੀ ਗਈ, ਗਲਾ ਪਾਉਂਦੇ ਨੇ ਚੱਕੀਆਂ ਆਪਣੇ ਫਿਰਦੀਆਂ ਨੇ। ਮਰਦਾਨਾ ਡਰਦਾ ਹੈ, ਸਾਹਮਣੇ ਚੱਕੀ ਵੇਖੀ ਪਹਿਲਾਂ ਡਰਿਆ। ਮਰਦਾਨੇ ਨੇ ਬਾਬੇ ਨਾਨਕ ਨੂੰ ਕਿਹਾ ਤੇਰੇ ਨਾਲ ਪਾਉਂ ਕੇ ਪਵਾਣੀ ਪਈ ਚੱਕੀ, ਐ ਮੋਦੀ ਨਾਨਕ ਗੁਰੂ ਨਾਨਕ ਪ੍ਰਭੂ ਤੇਰੇ ਨਾਲ ਪਾਉਂ ਕੇ ਪਵਾਣੀ ਪਈ ਚੱਕੀ, ਤਰਬਾਂ ਦੀ ਥਾਂ 'ਤੇ ਹਿਲਾਣੀ ਪਈ ਚੱਕੀ, ਰਬਾਬ ਦੀ ਥਾਂ 'ਤੇ ਟਿਕਾਣੀ ਪਈ ਚੱਕੀ, ਅਤੇ ਭੁੱਖੇ ਪਿਆਸੇ ਚਲਾਣੀ ਪਈ ਚੱਕੀ, ਮੈਨੂੰ ਤੇਰੇ ਨਾਲ ਫਿਰਨ ਦਾ ਮੈਨੂੰ ਇਹ ਲਾਭ ਹੋਇਆ। ਭੁੱਖ ਵੀ ਲੱਗੀ, ਦੋ ਦਿਨ ਦੀ ਰੋਟੀ ਨਹੀਂ ਮਿਲੀ। ਚੱਕੀ ਆਂਦਰਾਂ ਦੇ ਕੱਢਦੀ ਤੜਾਕੇ, ਇੱਧਰ ਭੁੱਖ ਵੀ ਅੰਦਰ ਲੱਗੀ ਹੈ ਕੜਾਕੇ। ਅਤੇ ਹਜ਼ੂਰ ਨੇ ਬੜਾ ਸਲਾਮ ਉਪਦੇਸ਼ ਦਿੱਤਾ ਮਰਦਾਨੇ ਨੂੰ, ਮੁਖਾਤਬ ਕਰਕੇ ਆਖਿਆ, ਐ ਮਰਦਾਨੇ ਘਬਰਾ ਨਾ, ਆਈ ਇਹ ਬਾਣੀ ਰਬਾਬ ਵਜਾ, ਤੂੰ ਚੱਕੀ ਨੂੰ ਛੱਡ ਅਤੇ ਤਰਬਾਂ ਹਿਲਾ, ਤੂੰ ਚੱਕੀ ਛੱਡ ਦੇ, ਰਬਾਬ ਦੀਆਂ ਤਰਬਾਂ ਛੇੜ। ਮਰਦਾਨੇ ਨੇ ਰਬਾਬ ਦੀਆਂ ਤਰਬਾਂ ਛੇੜੀਆਂ, ਬਾਬੇ ਨੇ ਬਾਣ ਗਾਇਆ ਸ਼ਬਦ, ਚੱਕੀਆਂ ਲੱਗਦੀਆਂ ਫਿਰਦੀਆਂ ਆਪਣੇ ਆਪ, ਦੌੜੇ ਦੌੜੇ ਗਏ ਪਹਿਰੇਦਾਰ ਬਾਬਰ ਦੇ ਖੇਮੇ ਵਿੱਚ, ਜਿੱਥੇ ਉਹ ਆਪਣੀ ਜਿੱਦ ਦੇ ਨਸ਼ੇ ਵਿੱਚ ਪੀ ਰਿਹਾ ਸ਼ਰਾਬ ਅਗੂਰੀ। ਆਖਿਆ ਬਾਬਰ, ਸ਼ਹਿਨਸ਼ਾਹ ਬਾਬਰ, ਅਜੀਬ ਬੰਦੇ ਆ, ਤਿੰਨ ਬੰਦੇ ਆਏ ਨੇ ਕੈਦੀਆਂ 'ਚ, ਉਹਨਾਂ ਦੀਆਂ ਚੱਕੀਆਂ ਆਪਣੇ ਪਾਪ ਫਿਰਦੀਆਂ ਨੇ, ਉਹਨਾਂ ਦੇ ਸਿਰ 'ਤੇ ਪੰਡਾਂ ਆਪਣੇ ਆਪ ਜਾ ਰਹੀਆਂ ਸੀ, ਅਤੇ ਬਾਬਰ ਦੌੜਿਆ ਆਇਆ, ਬਾਬਾ ਸ਼ਬਦ ਗਾ ਰਿਹਾ। ਬਾਬਰ ਨੇ ਸਾਹਮਣੇ ਵੇਖਿਆ ਚੱਕੀਆਂ ਫਿਰਦੀਆਂ, ਸ਼ਬਦ ਦਾ ਭੋਗ ਪਿਆ, ਬਾਬਰ ਕੰਬ ਗਿਆ ਅਤੇ ਚਰਨਾਂ 'ਤੇ ਡਿੱਗ ਪਿਆ। ਸੰਤ ਜੀ ਮਾਫ ਕਰੋ, ਐ ਦਰਵੇਸ਼ ਭੁੱਲ ਹੋਈ ਖਤਾ ਮਾਫ ਕਰੋ, ਤੁਸੀਂ ਮੇਰੇ ਕੈਦੀ ਨਹੀਂ, ਮੇਰੇ ਮਹਿਮਾਨ ਬਣੋ, ਆਓ ਮੇਰੇ ਨਾਲ ਮੇਰੇ ਕੈਂਪ ਵਿੱਚ, ਮੈਂ ਤੁਹਾਡੀ ਖਾਤਰ ਤਬਾਦਲਾ ਕਰਨੀ ਚਾਹੁੰਦਾ। ਗੁਰੂ ਨਾਨਕ ਸਾਹਿਬ ਨੂੰ ਬਾਬਰ ਆਪਣੇ ਖੇਮੇ 'ਚ ਲੈ ਗਿਆ, ਤੰਬੂ ਵਿੱਚ ਜਿੱਥੇ ਬਾਬਰ ਬੈਠਾ ਐਸ਼ ਕਰ ਰਿਹਾ ਸੀ। ਅਤੇ ਬਾਬਰ ਨੇ ਸਤਿਕਾਰ ਵਜੋਂ ਅੰਗੂਰੀ ਸ਼ਰਾਬ ਦਾ ਪਿਆਲਾ ਗੁਰੂ ਨਾਨਕ ਸਾਹਿਬ ਇਹਨਾਂ ਅੱਗੇ ਪੇਸ਼ ਕੀਤਾ। ਉਹ ਜਿਹੜੀ ਉਸ ਵੇਲੇ ਵਾਰਤਾਲਾਪ ਹੋਈ ਫਾਰਸੀ ਵਿੱਚ, ਫਿਆਨ ਨੇ ਬਿਆਨ ਕੀਤੀ, ਬਾਬਰ ਕਹਿੰਦਾ ਹੈ, ਹਮਾਰੀ ਬਜ਼ਮੇ ਇਸ਼ਰਤ ਮੇਂ ਜੋ ਲੈ ਆਇਆ ਖੁਦਾ ਬਾਬਾ, ਹਮਾਰੀ ਬਜ਼ਮੇ ਇਸ਼ਰਤ ਮੇਂ ਜੋ ਲੈ ਆਇਆ ਖੁਦਾ ਬਾਬਾ, ਤੋ ਬਿਸਮਿਲ੍ਲਾ ਜਾਮੇ ਬਾਦਾਏ ਆਮਰ ਉੜਾ ਬਾਬਾ। ਐ ਬਾਬਾ ਨਾਨਕ, ਸਾਡੀ ਬਾਦਸ਼ਾਹ ਦੀ ਮਹਿਫਲ ਵਿੱਚ ਤੈਨੂੰ ਉਹ ਖੁਦਾਵਦ ਕਰੀਮ ਲੈ ਆਏ, ਹਮਾਰੀ ਬਜ਼ਮੇ ਇਸ਼ਰਤ ਮੇਂ ਜੋ ਲੈ ਆਇਆ ਖੁਦਾ ਬਾਬਾ, ਤੋ ਬਿਸਮਿਲ੍ਲਾ ਜਾਮੇ ਬਾਦਾਏ ਆਮਰ ਉੜਾ ਬਾਬਾ, ਜਹਾਂ ਮੈਂ ਆਵੇ ਰਾਸਤੇ ਕੌਣ ਸਾ ਹੈ ਪਾਕ ਤਰ ਪਾਣੀ, ਕਿ ਜਿਸ ਤੇ ਮਿਟ ਜਾਤੀ ਹੈ ਦਫ਼ਤਰੇ ਮਾਓ ਸ਼ੁਮਾ ਬਾਬਾ, ਗਨੀਮਤ ਜਾਣ ਕਰ ਮਹਿਫਲ ਕੋ ਇੱਕ ਦੋ ਜਾਮ ਪੀਤਾ ਜਾ, ਮੈਂ ਮਿਆਨੇ ਮਹਿਫਲ ਰਿੰਦਾਨੇ ਦੁਰਦੋ ਸ਼ਾਮ ਪੀਤਾ ਜਾ। ਤੇ ਬਾਬਾ ਕਹਿਣ ਲੱਗਾ, ਬਾਬਰ ਮੇਰੀ ਪੀਤੀ ਹੋਈ ਆ, ਕਿਹਨੇ ਪਿਆ ਜੀ ਤੁਹਾਨੂੰ? ਜਿਹੜਾ ਗੁਰੂ ਨਾਨਕ ਨੇ ਜਵਾਬ ਦਿੱਤਾ, ਹਜ਼ੂਰ ਕਹਿੰਦੇ ਨੇ, ਵੋ ਮੈਂ ਆਪਣੀ ਹੈ ਜਿਸ ਸੇ ਬਿਨ ਪੀਏ ਮਖਬੂਰ ਰਹਿਤੇ ਹੈ, ਖਿਆਲ ਚਸ਼ਮੇ ਸਾਕੀ ਕੇ ਨਸ਼ੇ ਮੇਂ ਚੂਰ ਰਹਿਤੇ ਹੈ, ਲੁੜਾਏ ਹੋ ਜਿਨ੍ਹੋਂ ਨੇ ਖੁੰਭ ਕੇ ਖੁਨ ਸਹਿਬਾਈ ਇਰਫਾ ਕੇ, ਵੋ ਕਹਾਂ ਤਾਲਬੇ ਅਫਸ਼ੁਰਦਾਏ ਅੰਗੂਰ ਰਹਿਤੇ ਹੈ, ਮੁਨਾਸਬ ਹੈ ਯਹੀ ਤਰਕੇ ਮੈਂ ਅੰਗੂਰ ਕਰ ਸ਼ਾਹ, ਮੇਰੇ ਜਾਮ ਤੇ ਥੋੜ੍ਹੀ ਸਿਆ ਮਨਜ਼ੂਰ ਕਰ ਸ਼ਾਹ। ਇਤਿਹਾਸ ਗਵਾਹ ਹੈ, ਬਾਬੇ ਨੇ ਕਿਹਾ ਇਹ ਸ਼ੁਆਰ ਨਹੀਂ, ਸ਼ਰਾਬ ਨਹੀਂ, ਰਾਤੀ ਪੀਤੀ ਸਵੇਰੇ ਲੈ ਜਾਂਦੀ ਏ, ਮੇਰੇ ਸਾਕੀ ਨੇ, ਮੇਰੇ ਅੱਲਾ ਨੇ, ਮੇਰੇ ਖੁਦਾ ਨੇ ਮੈਨੂੰ ਐਸੀ ਸ਼ਰਾਬ ਦਾ ਪਿਆਲਾ ਪਿਆ ਕੇ ਭੇਜਿਆ ਜਿਹਦਾ ਨਸ਼ਾ ਰਹਿੰਦਾ ਹੀ ਨਹੀਂ। ਬਾਹਰਲਾ ਦੌਰ ਹੈ ਗੁਰੂ ਨਾਨਕ ਸਾਹਿਬ ਦੇ ਨਾਮ 'ਤੇ ਪੋਸਤ ਭੰਗ, ਇਹ ਨਸ਼ੇ ਵਾਲੀ ਚੀਜ਼ ਹੈ, ਪੋਸਤ ਭੰਗ ਅਫੀਮ ਮਦ ਉਧਰ ਦਾ ਇਹ ਪ੍ਰਭਾਤ, ਪਰ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਐ ਬਾਬਰ, ਮੈਨੂੰ ਤੇ ਪਰਮੇਸ਼ਰ ਦੇ ਅੱਲਾ ਦੇ ਨਾਮ ਦੀ ਮਸਤੀ ਹੈ, ਇਹ ਸ਼ਰਾਬ ਦੀ ਲੋੜ ਨਹੀਂ। ਇਤਿਹਾਸ ਗਵਾਹ ਹੈ, ਬਾਬਰ ਦੀ ਸ਼ਰਾਬ ਛੁਡਾਈ ਸੀ, ਅਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਾਬਰ ਪਾਸੋਂ ਸਾਰੇ ਕੈਦੀ ਛੁਡਾਏ ਸਨ, ਉਹਨਾਂ ਕੈਦੀਆਂ ਨੂੰ ਆਪਣੇ ਆਪਣੇ ਘਰ ਪਹੁੰਚਾਇਆ ਸੀ, ਅਤੇ ਬਾਬਰ ਨੂੰ ਕਿਹਾ ਸੀ ਧਰਮ ਦਾ ਰਾਜ ਕਰ, ਜਿਹੜੀ ਇਨਸਾਨੀਅਤ ਦਾ ਸਬਕ ਗੁਰੂ ਨਾਨਕ ਨੇ ਸਾਰੀ ਦੁਨੀਆਂ 'ਚ ਫਿਰ ਕੇ ਦਿੱਤਾ। ਜਿਹੜੀ ਮਨੁੱਖਤਾ ਦਾ ਸਬਕ ਸਿੱਖਿਆ ਇਹ ਸ਼ਬਦ ਨੇ, ਜਿਹਦੀ ਆਪਾਂ ਵਿਆਖਿਆ ਸਾਂਝੀ ਕੀਤੀ, ਵਿਚਾਰ ਸਾਂਝੀ ਕੀਤੀ ਹੈ, ਉਹ ਮਨੁੱਖਤਾ ਬਾਬਰ ਨੂੰ ਵੀ ਸਿਖਾਈ, ਏਡੇ ਜਾਬਰ ਨੂੰ ਸਿਖਾਈ, ਅਤੇ ਬਾਬਰ ਨੇ ਉਸ ਤੋਂ ਬਾਅਦ ਗਰੀਬਾਂ 'ਤੇ ਜ਼ੁਲਮ ਕਰਨਾ ਛੱਡਿਆ ਸੀ, ਪਰ ਬਾਬਰ ਨੇ ਸ਼ਰਾਬ ਛੱਡੀ ਸੀ। ਬਾਬਰ ਦਾ ਐਸਾ ਜੀਵਨ ਹੋ ਗਿਆ ਸੀ। ਇਤਿਹਾਸ ਗਵਾਹ ਹੈ, ਗੁਰੂ ਬਾਬਾ ਜੀ ਨੇ ਆ ਕੇ ਆਖਿਆ ਸੀ, ਜਦ ਤੱਕ ਇਸ ਮਨੁੱਖਤਾ ਨੂੰ ਸਾਂਭੋਗੇ, ਇਨਸਾਨੀਅਤ ਦੇ ਵਿੱਚ ਰਹਿ ਕੇ ਰਾਜ ਕਰੋਗੇ, ਤਦ ਤੱਕ ਤੁਹਾਡਾ ਰਾਜ ਰਹੇਗਾ। ਜਦ ਤੋਂ ਇਹ ਨਿਸਬੀਅਤ ਛੱਡਤੀ, ਇਨਸਾਨੀਅਤ ਮਨੁੱਖਤਾ ਛੱਡ ਦਿੱਤੀ, ਉਸ ਵਿੱਚ ਤੁਹਾਡਾ ਰਾਜ ਚਲਾ ਜਾਏਗਾ। ਔਰ ਗੁਰੂ ਨਾਨਕ ਦੀ ਪੇਸ਼ੀਨ ਕੋਈ ਐਸੀ, ਜਦ ਤੱਕ ਮੁਗਲ ਬਾਦਸ਼ਾਹ ਉਹਨਾਂ 'ਚ ਕੋਈ ਧਰਮ ਦੀ ਅੰਸ ਰਹੀ, ਤਖ਼ਤ 'ਤੇ ਬੈਠੇ ਰਹੇ, ਅਤੇ ਜਦੋਂ ਇਨਸਾਨੀਅਤ ਛੱਡਤੀ, ਜ਼ੁਲਮ 'ਤੇ ਆ ਗਏ, ਉਦੋਂ ਉਹਦਾ ਰਾਜ ਚਲਾ ਗਿਆ ਸੀ। ਇਹ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਰੀ ਦੁਨੀਆ ਨੂੰ ਸਹੀ ਮਾਨਿਆਂ 'ਚ ਇਨਸਾਨ ਬਣਨ ਦਾ ਉਪਦੇਸ਼ ਦਿੱਤਾ, ਮਨੁੱਖ ਬਣਨ ਦਾ ਉਪਦੇਸ਼ ਦਿੱਤਾ। ਬਾਬੇ ਦਾ ਉਪਦੇਸ਼ ਮੰਨ ਕੇ ਉਹ ਬੰਦਾ ਆਪਣੇ ਵਾਸਤੇ ਵੀ ਲਾਭਦਾਇਕ ਉਹਦਾ ਜੀਵਨ, ਅਤੇ ਰੱਬ ਦੀ ਬਣਾਈ ਖਲਕਤ ਵਾਸਤੇ ਵੀ ਉਹਦਾ ਜੀਵਨ ਲਾਭਦਾਇਕ ਹੁੰਦਾ, ਜੀਵਨ ਪਰਉਪਕਾਰੀ ਬਣਦਾ। ਉਸ ਵੇਲੇ ਬਾਕੀ ਧਰਮ ਬੜੇ ਬੜੇ ਆਪਣੇ ਆਪ ਨੂੰ ਧਾਰਮਿਕ ਖਵਾਉਣ ਵਾਲੇ, ਉਹਨਾਂ ਦੇ ਜੀਵਨ ਨਾਲ ਖਲਕਤ ਨੂੰ ਕੋਈ ਲਾਭ ਨਹੀਂ ਪਹੁੰਚਦਾ, ਨਾ ਆਪ ਨੂੰ ਪਹੁੰਚਦਾ ਸੀ। ਇਹ ਹੈ ਵਡਿਆਈ ਉਸ ਗੁਰੂ ਨਾਨਕ ਸਾਹਿਬ ਦੀ, ਜਿਹਦੀ ਬਾਦਸ਼ਾਹ ਕਹਿੰਦੇ ਨੇ, ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਿਆਈ, ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ।